परम सम्मान योग साहिब श्री गुरु ग्रंथ साहिब सच्चे पातशाह जी दे पावन पवित्र हाजूरी अंदर हाजूर दे अमृत वचना दा रस पिना कीर्तन आप जी श्रवण कर रहे सी, जो कल संध्या वेले दे दीवान विच सतगुरु गुरु ग्रंथ साहिब जी दी कृपा दा सदका राग आशा विच भगत धन्ना साहिब जी दे अमृत बचना दे बिल्कुल दरमियान दो शब्दां दे विचकार पंचम गुरुदेव जी ने अपनी रचना तो ए पावन पवित्र शब्द बख्शिश कीता, गोबिंद 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 संग नाम देओ मन लीना, आद दाम को छिपरो होयो लाखीना। कल असी ए विचार दी लड़ी प्रारंभ कीती सी के भगत धन्ना साहिब जी ने प्रभु प्यार विच भिजे होए ते अभेद हो चुके महापुरखां दे भगतां दे जीवन कौतक भगती भावना दियां साखियां सुनियां ते उन्हां नूं सुन के वाहिगुरु जी दी भगती वल ओ लग पए। उन्हां विच पहले भगत दा जिक्र पंचम गुरुदेव जी ने कीता है, भगत नामदेव जी। कल जिथे लड़ी आपां छड़ी सी के भगत नामदेव जी दा मन गोबिंद प्रभु बीठल वाहिगुरु जी दे चरणा विच लीन हो गया ते जिस नूं अद्धी कौड़ी दा छीपा लोक कहिंदे सन जात अभिमानी, अज ओ लखां दा हो गया है। आद दाम को छिपरो होयो लाखीना, बुनना तनना त्याग कै प्रीत चरण कबीरा। अखरी अर्थ सिर्फ लुक्यों के लड़ी जिथे कल छड़ी उतो प्रारंभ करांगे। साहिब कहिंदे ने बंदा सारी जिंदगी इको मकसद विच तुरिया है कि अपने जीवन विच वद तो वद मैं दुनिया दे धन पदार्थ जोड़ लवां, पर कबीर साहिब ने इस बिरती नूं त्याग दिता। किरत नहीं त्यागी त्यान दिया जी, उन्होंने मंजिल केवल धन पदार्था की बहुतात उन्होंने की एकत्रता नहीं, बुनना तनना त्याग कह तमे की बिरती नूं त्याग दिता। प्रीत चरण कबीरा, कबीरा जी की प्रीत प्रभु दे चरणा विच पै गई, प्यार बन गया। नीच कुला जोहलारा पयो गुनी गहीरा, जिन्हों कहिंदे सन के नीवी कुल दा जुलाहा है। तन गुरु अर्जुन साहब वचन कर रहे ने, भगत धन्ना जी नूं दस्या गया कि भाई देख ओ कपड़े बुन वाला गुणा दी खान बन गया। आओ इस पवित्र वचन नूं अज दे इस दीवान विच आपां विचार सकीए। आप जितने गुरु चरणा विच उपस्थित हो हाजिर होए हो, आसीस बख्शो मेरा सतगुरु, साडे कहण नूं टिका बख्शे, आप जी दे सुनन नूं सरोत नूं टिका बख्शे। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। कल विचार ए चल रही सी के भगत नामदेव जी दा अंदर परमात्मा विच गोबिंद विच इस तरह लीन हो गया के नामे विच ते नारायण विच कोई अंतर नहीं। जिवें एक छोटा जिहा दीवा ਬਹੁਤ ਵੱਡੀ ਲਾਟ ਵਿੱਚ ਸਮਾ ਜਾਏ, ਬਹੁਤ ਵੱਡੇ ਪ੍ਰਕਾਸ਼ ਵੀ ਸਮਾ ਜਾਏ, ਜਿਵੇਂ ਇੱਕ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਸਮਾ ਜਾਏ। ਦੇਖੋ ਖੈ ਉਹ ਬੂੰਦ, ਪਰ ਜਦੋਂ ਉਹ ਸਮੁੰਦਰ ਦੇ ਵਿੱਚ ਸਮਾ ਗਈ, ਸੱਚਾਈ ਏਵੇ ਇੱਕ ਖਿੰਡ ਵਿੱਚ ਬੂੰਦ ਦਾ ਆਕਾਰ ਸਮੁੰਦਰ ਜਿਤਨਾ ਵੱਡਾ ਹੋ ਗਿਆ, ਮਿਲ ਗਈ ਉਹਦੇ ਵਿੱਚ। ਭਗਤ ਨਾਮਦੇਵ ਪ੍ਰਭੂ ਵਿੱਚ ਅਭੇਦ ਹੋ ਗਏ ਨੇ, ਤੇ ਕੱਲ ਸੀ ਉਹ ਲੱਖਾਂ ਦੇ ਹੋ ਗਏ। ਹੁਣ ਇੱਥੇ ਲੱਖਾਂ ਦਾ ਸ਼ਬਦ ਜ਼ਰੂਰ ਵਰਤਿਆ, ਲੱਖ ਸਾਡੀ ਗਿਣਤੀ ਮਿਣਤੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਭਗਤ ਧੰਨਾ ਸਾਹਿਬ ਜਿਵੇਂ ਕਿਸੇ ਦੀ ਜ਼ਮੀਨ ਪਈ ਹੋਵੇ ਉਹ ਹਜ਼ਾਰਾਂ ਤੋਂ ਲੱਖਾਂ ਦੀ, ਲੱਖਾਂ ਤੋਂ ਕਰੋੜਾਂ ਦੀ ਹੋ ਜਾਏ। ਕਿਸੇ ਦਾ ਘਰ ਬਣਿਆ ਹੋਵੇ ਉਹ ਸੈਂਕੜਿਆਂ ਤੋਂ ਲੱਖਾਂ ਦਾ ਹੋ ਜਾਏ। ਕਿਸੇ ਦੀ ਕੋਈ ਮੋਟਰ ਗੱਡੀ, ਕੋਈ ਪਸ਼ੂ ਲੱਖਾਂ ਦਾ ਹੋ ਜਾਏ। ਲੱਖਾਂ ਦਾ ਮਤਲਬ ਕੇਵਲ ਦੁਨੀਆਂ ਦਾ ਧਨ ਨਹੀਂ, ਲੱਖਾਂ ਦਾ ਅਰਥ ਆਪਾਂ ਕਰਾਂਗੇ ਕਿ ਜੀਵਨ ਇਤਨਾ ਉੱਚਾ ਸੁੱਚਾ ਹੋ ਗਿਆ, ਲੱਖਾਂ ਰੁਪਈਏ ਲੱਗ ਜਾਣ ਤੇ ਤਾਂ ਵੀ ਉਹ ਜੀਵਨ ਪ੍ਰਾਪਤ ਨਹੀਂ ਹੁੰਦਾ। ਸਿਰਫ ਇੱਥੇ ਅਸੀਂ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖਣਾ। ਹਾਲਾਂਕਿ ਜੇ ਭਗਤ ਨਾਮਦੇਵ ਜੀ ਦੇ ਜੀਵਨ ਨੂੰ ਪੜਾਂਗੇ, ਇਤਿਹਾਸ ਨੂੰ ਪੜਾਂਗੇ, ਤੇ ਉਹਨਾਂ ਦਾ ਘਰ ਉਹੀ ਹੈ, ਝੌਂਪੜੀ ਹੈ, ਲੱਖਾਂ ਦੇ ਹੋ ਗਏ। ਪਰ ਭਗਤ ਸਾਹਿਬ ਜੀ ਨੂੰ ਸਵੇਰੇ ਵੀ ਪ੍ਰਮਾਣ ਇਹ ਦਿੱਤਾ ਸੀ ਕਿ ਪਾੜ ਪੜੋਸਨ ਪੂਛ ਲੈ ਨਾਮਾ ਕਾਪੈ ਛਾਨ ਛਵਾਈ ਹੋ, ਲੱਖਪਤੀ ਛਾਨ ਵਿੱਚ ਰਹੇਗਾ, ਲੱਖਪਤੀ ਇੱਕ ਝੌਂਪੜੀ ਵਿੱਚ ਰਹੇਗਾ, ਲੱਖਾਂ ਦਾ ਮਾਲਕ ਜਿਹੜਾ ਉਹ ਇੱਕ ਮਿੱਟੀ ਦਾ ਛੋਟਾ ਜਿਹਾ ਢਾਰਾ ਜਾਂ ਕੱਖਾਂ ਦੀ ਕੁੱਲੀ ਬਣਾ ਕੇ ਰਹੇਗਾ। ਲੱਖਾਂ ਦਾ ਅਰਥ ਹੈ ਕਿ ਉਹ ਇੰਨੇ ਉੱਚੇ ਦਰਜੇ ਤੇ ਪਹੁੰਚ ਗਏ, ਉਹਨਾਂ ਦੇ ਸਾਹਮਣੇ ਦੁਨੀਆਂ ਦੇ ਧਨ ਪਦਾਰਥਾਂ ਵਾਲੇ ਲੋਕ ਜਿਹੜੇ ਨੇ ਉਹਨਾਂ ਦੀ ਕੋਈ ਕੀਮਤ ਨਹੀਂ। ਜੋ ਉਹਨਾਂ ਨੂੰ ਮਿਲ ਗਿਆ ਉਹ ਰੁਪਈਆ ਵਾਲਿਆਂ ਨੂੰ ਸ਼ਾਇਦ ਨਾ ਮਿਲ ਸਕੇ। ਆਓ ਅਸੀਂ ਥੋੜਾ ਜਿਹਾ ਬਾਣੀ ਵਿੱਚੋਂ ਦੇਖੀਏ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦਾ ਅਮੋਲਕ ਬਚਨ ਹੈ, ਉਹ ਸ਼ਬਦ ਰਾਗ ਬਿਲਾਵਲ ਦਾ ਹੈ, ਸਿਰਫ ਕਿ ਹੋਇਓ ਲਾਖੀਣਾ ਦੇ ਅਰਥ ਕਰਕੇ ਅੱਗੇ ਕਿ ਬੁੰਨਾ ਤੰਨਾ ਤਿਆਗ ਕੇ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਜੇ ਬਾਰਮੁਖੀ ਅਰਥ ਕਰਾਂਗੇ ਤੇ ਆਪਾਂ ਕਹਾਂਗੇ ਵੀ ਇਹ ਕਿਵੇਂ ਹੋ ਗਿਆ। ਅਖਰੀ ਅਰਥ ਇਹ ਨੇ ਕਿ ਪਰਮਾਤਮਾ ਦੀ ਭਗਤੀ, ਪ੍ਰਭੂ ਦਾ ਚਿੰਤਨ, ਵਾਹਿਗੁਰੂ ਦਾ ਸਿਮਰਨ ਇੰਨਾ ਬਲਸ਼ਾਲੀ ਹੈ ਕਿ ਇੱਕ ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਕੀਟ ਹਸਤੀ ਜੀਤਾ ਅਖਰੀ ਅਰਥ ਇਹ ਨੇ, ਪਰ ਕੀਟ ਹਸਤੀ ਜੀਤਾ ਇਹ ਅਸਲ ਵਿੱਚ ਦੋ ਬਿਰਤੀਆਂ ਨੇ। ਹਾਥੀ ਜਿਹੜਾ ਇਹ ਫੁੰਕਾਰਾਂ ਮਾਰਦਾ ਤੇ ਕੀੜੀ ਜਿਹੜੀ ਉਹ ਨਿਮਰਤਾ ਦੀ ਸੂਚਕ ਹੈ। ਇਸ ਤਰੀਕੇ ਹਾਥੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਉਹਦੇ ਸਾਹਮਣੇ ਆਪਾਂ ਮਿੱਟੀ ਜਾਂ ਰੇਤ ਵਿੱਚ ਚੀਨੀ ਖੰਡ ਮਿਲਾ ਦੇਈਏ, ਉਹਦੀ ਸੁੰਡ ਬੜੀ ਤਾਕਤ ਵਾਲੀ, ਉਹਦਾ ਸਰੀਰ ਬੜਾ ਬਲਸ਼ਾਲੀ, ਪਰ ਇੰਨਾ ਤਾਕਤਵਰ ਹੋਣ ਦੇ ਬਾਵਜੂਦ ਉਹ ਉਸ ਖੰਡ ਦੇ ਇੱਕ ਦਾਣੇ ਨੂੰ, ਮਿਠਾਸ ਨੂੰ ਕਦੀ ਵੀ ਖਾ ਨਹੀਂ ਸਕੇਗਾ। ਪਰ ਉੱਥੇ ਕੀੜੀ ਛੱਡ ਕੇ ਦੇਖੋ, ਕੀੜੀ ਚਮਕਦੀ ਰੇਤ ਵਿੱਚੋਂ ਵੀ ਖੰਡ ਚੁਣ ਲੈਂਦੀ ਏ, ਪਰ ਅਫਸੋਸ ਹਾਥੀ ਇੰਨਾ ਵੱਡਾ ਉਹ ਮਿਠਾਸ ਤੋਂ ਖਾਲੀ ਰਹਿ ਜਾਂਦਾ। ਇੱਕ ਇਹਦਾ ਮਤਲਬ ਕਿ ਨਿਮਰਤਾ ਵਾਲਾ ਰਸ ਲੈ ਜਾਂਦਾ ਹੈ ਤੇ ਹੰਕਾਰੀ ਬੰਦੇ ਕੋਲ ਕੇਵਲ ਹੰਕਾਰ ਦੀਆਂ ਫੋਕਾਂ ਹੀ ਨੇ। ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਸ਼ਲੋਕ ਵੈਸੇ ਦੋ ਵਾਰ ਦਰਜ ਕੀਤਾ। ਇਹ ਬਚਨ ਹੈ ਕਿ ਹਰ ਹੈ ਖਾਂਡ ਰੇਤ ਮੈਂ ਬਿਖਰੀ, ਕੀਟ ਹਸਤੀ ਜੀਤਾ, ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਆਉਣਾ ਸੀ ਲਾਖੀਣਾ ਤੇ ਹੈ। ਸਾਹਿਬ ਨੇ ਕਿਹਾ ਭਾਈ ਹਰ ਹੈ ਖਾਂਡ ਰੇਤ ਮੈਂ ਬਿਖਰੀ, ਬਚਨ ਅੰਦਰ ਹਸਤੀ ਤੇ ਹਾਥੀ ਦੋ ਪਾਠ ਭੇਦ ਹੈ। ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਗੁਰੂ ਜੀ ਨੇ ਇੱਕ ਗੱਲ ਸਮਝਾ ਦਿੱਤੀ ਕਿ ਹੈ ਤਾਂ ਪਰਮਾਤਮਾ ਜਿਹਨੂੰ ਤੂੰ ਰੇਤ ਕਹਿ ਰਹੇ ਸੰਸਾਰ ਨੂੰ, ਇਹਦੇ ਵਿੱਚ ਹੀ ਉਹਦੇ ਨਾਮ ਦੀ ਰਸ ਬਿਖਰਿਆ ਪਿਆ। ਹਾਥੀ ਬਣ ਕੇ ਤੁਰੇਗਾ ਤੇ ਫੁੰਕਾਰੇ ਮਾਰੇਗਾ, ਜੇ ਨਿਮਰਤਾ ਕੀੜੀ ਬਣ ਕੇ ਚੱਲੇਗਾ ਤੇ ਇਹਦੇ ਵਿੱਚੋਂ ਰਸ ਮਾਣ ਜਾਏਗਾ। ਕੀੜੀ ਨੇ ਰਸ ਮਾਣਿਆ। ਬਚਨ ਹੈ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਨਿਮਰਤਾ ਕੀੜੀ ਨੇ ਅਹੰਕਾਰ ਹਾਥੀ ਨੂੰ ਜਿੱਤ ਲਿਆ। ਕੀੜੀ ਨਿਮਰਤਾ ਦੇ ਸਾਹਮਣੇ ਹੰਕਾਰ ਹਾਥੀ ਚੁੱਕਿਆ, ऐसी भगत गोविंद की कीट हस्ती जीता जो जो कीनो आपनो तिस अपै दान दीता। जिन्हां ने भगती कीती परमात्मा ने उन्हां नू अपने बनाया है ता सारी ओदे, पर याद रखियो किसे ते कनेरी है नजर ते किसे ते थोड़ी है। जो जो किनो अपनो अपने बना लिया तिस अपै दान दीता, जिन्हों अपना बनाया ओनू अपै पद दी दात बख्श दिती, निडरता दा दान दे दिता। अगला बचन है महाराज कह रहे ने कि देखो भाई जो जो किनो अपनो तिस अपै दान दीता, सिंह बिलाई खोए गयो त्रिन मेर दखीता, श्रम करते दम आड़ को ते गनी तनीता खोयो लाखीना। आ बचन है, फिर इस तुक देसी अर्थ जरूर वाच लगे ते हर साल मेरे इको यतन है कि धन गुरु ग्रंथ साहिब दी बाणी दे विचो आपां टुबियां मार के लभिए। इहदा मतलब ए नहीं भी जो आपां कथा कर रहे हां आखरी सच ए है। गुरु आधाद बोध ने धन गुरु पंचम पातशाह कहिंदे ने किवें लखीणा हो गए, एक तां प्रभु ने अपहता दा दान दे दिता, दूसरा कि सिंह बिलाई होए गयो शेर बिल्ली बन गया, त्रिण मेर दखीता, ते त्रिण दा अखरी अर्थ हुंदा तीला, मेर दा अर्थ है मेरू पहाड़। कहन लगे जेड़ा तीला सी तिनका सी कख सी ओ पहाड़ दिसन लग पिया, ते प्यारे जेड़ा शेर सी ओ बिल्ली बन गया। हुण जे अपने किसे कोले कई अर्थ कगलिया कहना भी शेरां तो बिल्ली नहीं, गुरबाणी दे रहस नूं भाव नूं समझिए। शेर हिंसा दा अहंकार दा सूचक है इत्थे, ते बिल्ली निर्माणता दी सूचक है, प्रतीक है। कहिंदे ने जेड़ी अगे खंसियारा बिरती सी, हर एक नूं कट्टण दी वड्डण दी बिरती सी, मालक ने कृपा कीती शेर तो निम्रता बिल्ली बन गया, ते त्रिण तिनका थोड़ी जी हवा चलनी, कदी तीला किसे दे दर ते कदी किसे दे दर ते, मालक ने कृपा कीती जेड़ा मन तीले दी तरह थां थां ते उड़दा सी उनू पहाड़ बना दिता, तीला थोड़ी जी हवा चले ते उड़न लग पैंदा है ते पहाड़ तूफान भी आ जां ते तां भी अडोल रहिंदा, ओ तीले तो पहाड़ बन गया। त्रिण मेर दखीता इहदे भाव भी जाना पएगा, खै तिनका ते वेखो थोड़ी जी हवा चले तीले किवें उड़दे, कदी खब्बे कदी सज्जे तिनके दौड़दे ने कख, पर पहाड़ तूफान चलदा होवे उहनूं तां वी परवाह नहीं, ओ अडोल है। साहिब कहिंदे तिनके दी तरह डोलन वाला मन उहनूं गुरु ने किरपा करके पहाड़ दी तरह अडोलता बख्श दित्ती। त्रिण मेर दखीता श्रम करते दम आड़ को, श्रम दा अर्थ है मेहनत। जेड़े विचारे अद्धी अद्धी कौडी लई मेहनत करदे पए सन, ਉਹ ਭਾਵੇਂ ਬਾਹਰੋਂ ਦਿਹਾੜੀ ਕਰਦੇ ਪਏ ਨੇ ਤੇ ਮਾਲਕ ਨੇ ਅੰਦਰੋਂ ਸ਼ਹਿਨਸ਼ਾਹ ਬਣਾ ਦਿੱਤੇ। ਹੋਇਓ ਲਾਖੀਣਾ ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਧਨੀਤਾ, ਕਹਿੰਦੇ ਨੇ ਉਹ ਧਨੀ ਬਣ ਗਏ ਉਹ ਗਨੀ ਬਣ ਗਏ ਉਹ ਲੱਖਾਂ ਕਰੋੜਾਂ ਦੇ ਹੋ ਗਏ, ਕਿਉਂਕਿ ਉਹਨਾਂ ਦੇ ਅੰਦਰ ਪ੍ਰਭੂ ਦਾ ਨਾਮ ਆ ਕੇ ਟਿਕਿਆ। ਆਓ ਅਸੀਂ ਹੋਰ ਥੋੜਾ ਜਿਹਾ ਬਾਣੀ ਚੋ ਦੇਖੀਏ। ਠੀਕ ਹੈ ਬਾਰਮੁਖੀ ਧਨ ਦਾ ਬਹੁਤ ਬਲ ਬੋਲ ਬਲ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਮੇਰੀ ਇੱਕ ਬੇਨਤੀ ਜੇ ਜਿੱਥੇ ਪਰਮਾਰਥ ਦੀ ਗੱਲ ਚੱਲੇਗੀ ਉੱਥੇ ਟਕਿਆਂ ਨੇ ਛਡਾਣਾ ਨਹੀਂ, ਉੱਥੇ ਕੇਵਲ ਨਾਮ ਹੀ ਛਡਾ ਸਕਦਾ। ਧਨ ਨਾਲ ਪਦਾਰਥਾਂ ਨਾਲ ਦੁਨੀਆਂ ਦੀ ਦੌਲਤ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ, ਪਰ ਚੇਤੇ ਰੱਖਿਓ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ। ਫਿਰ ਧਿਆਨ ਦਿਆ ਜੀ, ਬਹੁਤ ਕੁਝ ਵਿੱਚ ਤੇ ਸਭ ਕੁਝ ਵਿੱਚ ਅੰਤਰ ਹੈ। ਬਹੁਤ ਕੁਛ ਵਿਚ ਘਰ ਜ਼ਮੀਨ ਹਰ ਸਹੂਲਤ ਖਰੀਦ ਲਾਂਗੇ, ਪਰ ਸਭ ਕੁਛ ਵਿਚ ਪਰਮਾਤਮਾ ਦੇ ਨਾਮ ਨੂੰ ਕੋਈ ਨਹੀਂ ਖਰੀਦ ਸਕੇਗਾ। ਪਰ ਜੇ ਪ੍ਰਭੂ ਦਾ ਨਾਮ ਆ ਜਾਏ ਤੇ ਬਹੁਤ ਕੁਛ ਨਹੀਂ ਸਭ ਕੁਛ ਹੀ ਆ ਜਾਂਦਾ। ਗੁਰੂ ਸਾਹਿਬ ਦੀ ਇਹ ਪੌੜੀ ਅਸੀਂ ਰੋਜ਼ ਪੜ੍ਹਦੇ ਹਾਂ ਕਿ ਸਾਚੇ ਸਾਹਿਬਾਨ ਕਾ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਮੇਰੇ ਮਾਲਕ ਤੇਰੇ ਘਰ ਵਿਚ ਬਹੁਤ ਨਹੀਂ ਸਭ ਕੁਛ ਹੈ, ਬਹੁਤ ਕੁਛ ਵਿਚ ਗੁੰਜਾਇਸ਼ ਹੈ ਕਿ ਅਜੇ ਮੁਕੰਮਲ ਨਹੀਂ ਆਇਆ, ਤੇ ਸਭ ਕਿਛ ਦਰ ਤੇ ਜਿਹਦੇ ਵਿੱਚ ਬਾਕੀ ਕੋਈ ਚੀਜ਼ ਬਚੀ ਹੀ ਨਹੀਂ। ਪਰਮਾਤਮਾ ਦਾ ਨਾਮ ਕਿੰਨਾ ਕੁ ਧਨਾੜ ਬਣਾ ਦਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਨੀ ਸਾਹਿਬ ਅਸੀਂ ਪੜ੍ਹਨੇ ਤੇ ਗੁਰਦੇਵ ਜੀ ਦਾ ਇਹ ਬਚਨ ਕਿ ਪ੍ਰਭ ਕੋ ਸਿਮਰੈ ਸੇ ਬੇ ਮੋਹ ਤਾਜੇ। ਕਿ ਧਨ ਵਾਲਾ ਕਦੀ ਬੇਮੋਥਾਜ ਦੇਖੇ? ਧਨ ਹੈ ਪਰ ਬੇਮੋਥਾਜ ਨਹੀਂ। ਮਾਲਕ ਦੀ ਫੈਕਟਰੀ ਚੱਲਦੀ ਹੈ ਪਰ ਨੌਕਰਾਂ ਦਾ ਮੁਥਾਜ ਕਹਿ, ਉਹਨੂੰ ਵੀ ਭੈ ਹੈ ਕਿਤੇ ਛੱਡ ਕੇ ਨੇ ਚਲੇ ਜਾਣ। ਇੱਕ ਉੱਚੀ ਰਾਜਨੀਤਿਕ ਪਦਵੀ ਤੇ ਬੈਠਾ, ਮਤ ਸਮਝੋ ਬੇਮੁਥਾਜ, ਉਹ ਮੁਥਾਜ ਕਹਿ ਕਿ ਕਿਤੇ ਮੇਰੀ ਗਿਣਤੀ ਨਾ ਘੱਟ ਜਾਵੇ, ਉਹਨੂੰ ਮੁਥਾਜੀ ਕਹਿ। ਇੱਕ ਆਦਮੀ ਪਦਵੀ ਤੇ ਬੈਠਾ, ਮੈਂ ਅਰਜ਼ ਕਰਾਂ, ਉਹਨੂੰ ਵੀ ਮੁਥਾਜੀ ਕਹਿ ਕਿ ਲੋਕ ਮੇਰੇ ਪਿੱਛੇ ਮੇਰਾ ਕਿੰਨਾ ਕੁ ਸਾਥ ਦੇ ਰਹੇ ਨੇ, ਕਿ ਮੇਰੀ ਸ਼ਾਖ ਲੋਕਾਂ ਵਿੱਚ ਡਿੱਗ ਤਾਂ ਨਹੀਂ ਪਈ। ਇਹਦਾ ਮਤਲਬ ਉਹ ਬੰਦਾ ਬੰਦਿਆਂ ਦਾ ਮੁਥਾਜ ਹੈ। ਪਰ ਸਿਮਰਨ ਵਾਲਾ ਲਖੀਣਾ ਤਾਂ ਹੋ ਗਿਆ, ਉਹ ਬੇਮੁਥਾਜ ਹੋ ਗਿਆ, ਉਹਨੂੰ ਕਿਸੇ ਦੀ ਮੁਥਾਜੀ ਨਹੀਂ। ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਕੱਲਾ ਅਮੈਰੀਕਾ, ਕੈਨੇਡਾ, ਇੰਡੀਆ ਨਹੀਂ, ਸਰਬ ਕੇ ਰਾਜੇ ਦਾ ਅਰਥ ਕਿ ਜਿਸ ਕੋਲ ਪਰਮਾਤਮਾ ਦਾ ਨਾਮ ਆ ਗਿਆ ਉਹ ਕਿਤੇ ਵੀ ਚਲਾ ਜਾਏ, ਗੁਰਮੁਖੋ ਉਹ ਧਰਤੀ ਦਾ ਰਾਜਾ ਹੈ। ਇੱਥੇ ਥੋੜਾ ਜਿਹਾ ਅਸੀਂ ਇੱਕ ਪੌੜੀ ਲੈ ਲਈਏ ਜੈਤ ਸ੍ਰੀ ਰਾਗ ਵਿੱਚ ਹਜ਼ੂਰ ਦੀ, ਆਪ ਸਮਝਦੇ ਹੋ। ਹੁਣ ਇੱਥੇ ਰਾਜੇ ਦੇ ਅਰਥਾਂ ਬਾਹਰਮੁਖੀ ਮਤ ਕਰਨਾ ਕਿ ਕਹਾਂਗੇ ਵੀ ਨਾਮਦੇਵ ਰਾਜੇ ਨੇ, ਕਬੀਰ ਸਾਹਿਬ ਰਾਜੇ ਨੇ, ਰਵਿਦਾਸ ਸਾਹਿਬ ਰਾਜੇ ਨੇ, ਉਹਨਾਂ ਦੀ ਫੌਜ ਕਿੱਥੇ, ਉਹਨਾਂ ਦੇ ਆਦਮੀ ਕਿੱਥੇ। ਦੇਖੋ ਇੱਕ ਸਲਤਨਤ ਰਾਜ ਭਾਗ ਹੈ ਬਾਹਰ ਦਾ, ਇੱਕ ਰਾਜ ਭਾਗ ਹੈ ਅੰਦਰ ਦਾ। ਜਿਹੜੇ ਅੰਦਰ ਦੇ ਸ਼ਹਿਨਸ਼ਾਹ ਨੇ ਚੇਤੇ ਰੱਖੋ, ਬਾਹਰੋਂ ਬੇਮੁਥਾਜ ਨੇ, ਤੇ ਜਿਹੜੇ ਬਾਹਰ ਦੇ ਸ਼ਹਿਨਸ਼ਾਹ ਕਹਾਉਂਦੇ ਨੇ, ਸੱਚਾਈ ਇਹ ਜੇ ਅੰਦਰੋਂ ਅੱਤ ਦੇ ਭਿਖਾਰੀ ਨੇ, ਉਹਨਾਂ ਦਾ ਅੰਦਰ ਕਦੀ ਰੱਜਦਾ ਨਹੀਂ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਉਹ ਦੁਹਰਾ ਦਿਆਂ। ਕਿਸੇ ਨੇ ਕਿਹਾ ਸੀ ਮਹਾਂਪੁਰਖ ਨੂੰ ਕਿ ਤੇ ਭਜਨ ਬੰਦਗੀ ਵਾਲੀ ਰੂਹ ਨੂੰ ਕਿ ਤੇਰੀ ਬਾਦਸ਼ਾਹ ਬਹੁਤ ਮੰਨਦਾ, ਮਾਨ ਸਨਮਾਨ ਤੇਰਾ ਕਰਦਾ, ਸਾਨੂੰ ਜ਼ਰੂਰਤ ਹੈ ਧਨ ਦੀ, ਤੇ ਤੁਸੀਂ ਇੱਕ ਕੰਮ ਕਰੋ, ਸਿਫਾਰਿਸ਼ ਕਰੋ ਕਿ ਧਨ ਸਾਨੂੰ ਮਿਲ ਜਾਏ, ਪਦਾਰਥ ਸਾਨੂੰ ਦਵਾ ਦਿਓ। ਉਹਨੇ ਕਿਹਾ ਮੈਂ ਦਰਅਸਲ ਕਿਸੇ ਦੇ ਦਰ ਤੇ ਗਿਆ ਨਹੀਂ। ਉਹਨਾਂ ਕਿਹਾ ਆਖਿਰ ਤੁਸੀਂ ਸਮਾਜ ਵਿੱਚ ਰਹਿੰਦੇ ਹੋ, ਮਾਨਵਤਾ ਦੇ ਲਈ, ਸਾਡੇ ਲਈ, ਸਾਡੇ ਬੱਚਿਆਂ ਲਈ ਤੁਸੀਂ ਪਰ ਉਪਕਾਰ ਕਰੋ। ਤੇ ਇਹ ਵੀ ਸੱਚਾਈ ਜੇ ਜਦੋਂ ਬੰਦਾ ਕਿਸੇ ਤੋਂ ਕੰਮ ਕਰਾਉਣਾ ਚਾਹੁੰਦਾ ਨਾ, ਕਈ ਵਾਰੀ ਧਰਮ ਦੀ ਵਿਆਖਿਆ ਕਰਨ ਵਾਲੇ ਨੂੰ ਧਰਮ ਸਿਖਾਉਣ ਲੱਗ ਪੈਂਦਾ, ਉਹਨੂੰ ਦੱਸਣ ਲੱਗ ਪੈਂਦਾ ਤੁਸੀਂ ਪਰ ਉਪਕਾਰੀ ਹੋ, ਤੁਸੀਂ ਤਾਂ ਸੰਤ ਹੋ, ਤੁਹਾਡਾ ਤਾਂ ਆਹ ਹੈ, ਕਿਉਂਕਿ ਉਹ ਆਪਣੀਆਂ ਗੱਲਾਂ ਧਰਮ ਦੀ ਸ਼ਬਦਾਵਲੀ ਨਾਲ ਆਪਣਾ ਕੰਮ ਮੁਕੰਮਲ ਕਰਾਉਣਾ ਚਾਹੁੰਦਾ। ਉਹਨਾਂ ਕਿਹਾ ਸਾਡੀ ਖਾਤਰ ਹੀ ਕਰੋ, ਤੁਸੀਂ ਪਰ ਉਪਕਾਰ ਕਰਦੇ ਹੋ। ਫਕੀਰ ਦੇ ਮਨ ਚ ਆਇਆ, ਅੰਦਰੋਂ ਨਹੀਂ ਮੰਨਿਆ ਪਰ ਉਹ ਚੱਲ ਪਿਆ। ਜਦੋਂ ਗਿਆ ਉਹਨੂੰ ਰਸਤੇ ਵਿੱਚ ਕੋਈ ਰੋਕਦਾ ਨਹੀਂ ਸੀ, ਉਹਦੇ ਲਈ ਬਾਦਸ਼ਾਹ ਦੇ ਘਰ ਦੇ ਦਰਵਾਜ਼ੇ ਵਿੱਚ ਕੋਈ ਰੁਕਾਵਟ ਨਹੀਂ। ਚਲਾ ਗਿਆ ਤੇ ਕੀ ਦੇਖਦਾ, ਬਾਦਸ਼ਾਹ ਬੈਠਾ, ਦੋਨੋਂ ਹੱਥ ਉਹਨੇ ਫੈਲਾਏ ਨੇ, ਅੰਚਲ ਕਹਿ ਲੋ ਫੈਲਾਇਆ, ਤੇ ਇਹ ਆਵਾਜ਼ ਦੇ ਰਿਹਾ, ਯਾ ਰੱਬ ਯਾ ਖੁਦਾ, ਮੇਰੇ ਰਾਜ ਦੀਆਂ ਹੱਦਾਂ ਵੱਧ ਜਾਣ, ਮੇਰੀ ਫੌਜ ਦੀ ਸ਼ਕਤੀ ਵੱਧ ਜਾਏ, ਮੈਨੂੰ ਚਾਹਣ ਵਾਲਿਆਂ ਦੀ ਗਿਣਤੀ ਵੱਧ ਜਾਏ, ਮੇਰੇ ਗੰਜ ਮੇਰੇ ਖਜ਼ਾਨੇ ਹੋਰ ਵੱਧ ਜਾਣ। ਉਸ ਫਕੀਰ ਨੇ ਦੇਖਿਆ ਤੇ ਇੱਕੋ ਦਮ ਕਹਿੰਦਾ, ਯਾ ਤੇਰੇ ਭਿਖਾਰੀਆ, ਅੱਜ ਮੈਂ ਗਲਤੀ ਕਰਨ ਲੱਗਾ ਸਾਂ, ਮੰਗਤੇ ਤੋਂ ਮੰਗਣ ਲੱਗ ਆ ਗਿਆ ਸਾਂ। ਕੁਛ ਨੀ ਬੋਲਿਆ, ਵਾਪਿਸ ਆ ਗਿਆ। ਲੋਕਾਂ ਨੇ ਕਿਹਾ ਵੀ ਕੀ ਗੱਲਬਾਤ ਹੋਈ, ਅੱਗੋ ਭਰੋਸਾ ਮਿਲਿਆ? ਕਹਿਣ ਲੱਗਾ ਹੋਰ ਕਿਸੇ ਦਾ ਪਤਾ ਨਹੀਂ, ਪਰ ਇੱਕ ਗੱਲ ਦੀ ਸਮਝ ਪੈ ਗਈ ਏ ਕਿ ਜਿਹਦੇ ਤੋਂ ਤੁਸੀਂ ਤੇ ਅਸੀਂ ਮੰਗਣ ਲਈ ਚੱਲੇ ਆ, ਇਹ ਵੀ ਭਿਖਾਰੀ, ਜੇ ਆਪਾਂ ਦਰਬਾਰ ਵਿੱਚ ਖਲੋ ਕੇ ਸਾਰੇ ਮੰਗਣੇ ਆ, ਤੇ ਚੇਤੇ ਰੱਖੋ ਇਹ ਅਲਕੱਲਿਆਂ ਪਿਆ ਮੰਗਦਾ ਇਹ ਵੀ ਪਿਆ, ਤੇ ਜਿਹਦੇ ਦਰ ਤੋਂ ਇਹ ਮੰਗਦਾ, ਆਪਾਂ ਸਾਰੇ ਕਿਉਂ ਨਾ ਉਹਦੇ ਦਰ ਤੋਂ ਮੰਗੀਏ, ਉਸ ਤੋਂ ਕਿਉਂ ਨਾ ਮੰਗੀਏ। ਹੁਣ ਇਹਨੂੰ ਆਪਾਂ ਕੀ ਕਹਾਂਗੇ? ਇੱਕ ਪਾਸੇ ਬਾਦਸ਼ਾਹ ਹੈ ਤੇ ਦੂਜੇ ਪਾਸੇ ਚੇਤੇ ਰੱਖਿਓ ਬਾਦਸ਼ਾਹ ਤੇ ਦੂਜੇ ਪਾਸੇ ਇੱਕ ਫਕੀਰ ਹੈ, ਦੋਨਾਂ ਵਿੱਚ ਇੱਕ ਰਾਜਾ ਹੈ, ਇੱਕ ਕੁੱਲੀ ਵਿੱਚ ਰਹਿ ਰਿਹਾ। ਬਾਹਰਮੁਖੀ ਦੌਰ ਤੇ ਦੇਖਾਂਗੇ ਤੇ ਬਾਦਸ਼ਾਹ ਧਨ ਸੰਪਨ ਹੈ, ਫਕੀਰ ਦੇ ਕੋਲ ਕੀ ਇੱਕ ਕੁੱਲੀ ਤੇ ਇੱਕ ਗੋਦੜੀ, ਪਰ ਅੰਦਰੂਨੀ ਤੌਰ ਤੇ ਬਾਦਸ਼ਾਹੀ ਦੇਖਾਂਗੇ ਤੇ ਫਕੀਰ ਦੇ ਕੋਲ। ਆਓ ਅਸੀਂ ਬਾਣੀ ਨਾਲ ਨਾਲ ਮੋਹਰ ਲਵਾਂਗੇ ਬਾਣੀ ਦੀ। ਸਾਹਿਬ ਨੇ ਕਿਹਾ ਹੋਇਓ ਲਾਖੀਣਾ, ਲੱਖਾਂ ਦਾ ਕਿਵੇਂ? ਹਜ਼ੂਰ ਦਾ ਉਹ ਪਵਿੱਤਰ ਬਚਨ ਪੌੜੀ ਕਿ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ। ਇਹ ਤਾਂ ਥੋੜੀ ਜੀ ਵਿਚਾਰ ਆਪਾਂ ਅੱਜ ਤੋਰੀਏ ਕਿ ਮਤਾ ਲਖੀਣਾ ਦੇ ਅਰਥ ਕੋਈ ਇਹ ਕਰੇ ਵੀ ਭਗਤੀ ਕਰਦਿਆਂ ਲੱਖਪਤੀ ਬਣ ਗਏ, ਸਿਮਰਨ ਕਰਦਿਆਂ ਲੱਖਪਤੀ ਬਣ ਗਏ। ਕੋਈ ਸ਼ੱਕ ਨਹੀਂ ਪਰਮਾਤਮਾ ਆਪਣੇ ਨੂੰ ਕਮੀ ਨਹੀਂ ਆਉਣ ਦਿੰਦਾ, ਪਰ ਇੱਥੇ ਲਖੀਣਾ ਦੇ ਅੰਤਰੀਵ ਅਰਥ ਨੇ। ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਵਸਦਾ ਹੋਵੇ ਇੱਕ ਟੁੱਟੀ ਕੋਈ ਝੌਂਪੜੀ ਵਿੱਚ ਤੇ ਉਹਦੇ ਤਨ ਦੇ ਜੋ ਚੀਰ ਨੇ ਬਸਤਰ ਨੇ ਉਹ ਵੀ ਪਾਟੇ ਨੇ ਛਿੰਨਾ ਖਰਾਬ ਨੇ। ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ। ਕੋਈ ਜਾਤ ਨੀ ਚੰਗੀ, ਇੱਜ਼ਤ ਕੋਈ ਨੀ ਕਰਦਾ, ਕੋਈ ਮਾਨ ਸਨਮਾਨ ਨੀ ਦਿੰਦਾ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ। ਕਹਿਣ ਲੱਗੇ ਮਾਨੋ ਜੰਗਲ ਦੇ ਵਿੱਚ। ਉਦਿਆਨ ਦਾ ਅਰਥ ਕਿ ਬਨ ਪਿਹਾਵਲੇ, ਜੰਗਲ ਦੇ ਵਿੱਚ ਹੈ ਉਦਿਆਨ। ਪਰ ਮਹੀਨਾ ਮਿੱਤਰ ਨਾ ਇੱਠ ਨਾ ਉਹਦਾ ਮਿੱਤਰ ਕੋਈ, ਨਾ ਕੋਈ ਉਹਦਾ ਪਿਆਰਾ, ਨਾ ਉਹਦਾ ਕੋਈ ਸਾਖ ਤੇ ਨਾ ਕੋਈ ਉਹਦਾ ਸੱਜਣ। ਸਾਹਿਬ ਕਹਿ ਰਹੇ ਨੇ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਠ ਧਨ ਰੂਪ ਹੀਨ ਕਿਚ ਸਾਖ ਨਾ ਸਿੰਨਾ। ਦੁਨਿਆਵੀ ਤੌਰ ਤੇ ਕੁਛ ਨਹੀਂ, ਪਰ ਹੋਇਓ ਲਾਖੀਣਾ ਕਿਵੇਂ? ਸਾਹਿਬ ਨੇ ਕਿਹਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਗੋਬਿੰਦ 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 ਸੰਗ ਨਾਮ ਤੇ ਉਹ ਮਨ ਲੀਣਾ। ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਸਾਰੀ ਧਰਤੀ ਦਾ ਰਾਜਾ ਹੈ, ਹਰ ਨਾਮ ਮਨ ਭਿੰਨਾ। ਪਰ ਚੇਤੇ ਰੱਖੋ ਬਾਦਸ਼ਾਹ ਨੂੰ ਲੋਕੀ ਮਜਬੂਰੀ ਝੁਕਦੇ ਨੇ, ਬਾਦਸ਼ਾਹ ਸਾਹਮਣੇ ਝੁਕਦੇ ਨੇ ਪਰ ਮਜਬੂਰੀ ਬਸ, ਤੇ ਜਦੋਂ ਚਲਾ ਜਾਏ ਪਿੱਥੋਂ ਲੋਕ ਭੈੜੇ ਬੋਲ ਵੀ ਬੋਲਦੇ। ਆ ਹਿੰਦੁਸਤਾਨ ਵਿੱਚ ਹੈ, ਕਿਸੇ ਅਮੀਰ ਵਜ਼ੀਰ ਮੰਤਰੀ ਨੇ ਆਉਣਾ ਹੋਵੇ ਤੇ ਸਾਰੀ ਫੋਰਸ ਉਹਨੂੰ ਸਲਾਮਾਂ ਕਰੇਗੀ, ਸਜਦੇ ਕਰੇਗੀ, ਤੇ ਸੱਚਾਈ ਇਹ ਵੀ ਜਦੋਂ ਤੁਰ ਜਾਂਦਾ ਸਾਰੇ ਇਕੱਠੇ ਹੋ ਕੇ ਪਿੱਛੋਂ ਗਾਲਾਂ ਕੱਢਦੇ ਹੁੰਦੇ ਕਿ ਇੰਨੇ ਦਿਨ ਦਾ ਸਾਨੂੰ ਟੰਗਿਆ ਪਿਆ। ਸੱਚਾਈ ਇਸ ਤਰ੍ਹਾਂ ਹੈ। ਪਰ ਜਿਹੜਾ ਰਾਜਾ ਸਗਲੀ ਸ੍ਰਿਸ਼ਟ ਕਾ ਹੈ ਉਹਨੂੰ ਗਾਲੀ ਗਲੋਚ ਦੇਣ ਵਾਲਾ ਕੋਈ ਨੀ। ਸਾਹਿਬ ਕਹਿੰਦੇ ਉਹਨਾਂ ਇੰਨਾ ਅਦਬ ਕਿ ਉਹਦੇ ਚਰਨਾਂ ਦੀ ਧੂੜ ਮਿਲ ਜਾਏ ਤੇ ਵਾਹਿਗੁਰੂ ਜੀ ਕਿਰਪਾ ਕਰਨ, ਬੰਦੇ ਦਾ ਮਨ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਉਹ ਲੱਖਾਂ ਦਾ ਹੋ ਗਿਆ। ਇੱਕ ਬਚਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚੋਂ ਆਪਾਂ ਅੱਗੇ ਲੈਣਾ ਹੈ ਕਬੀਰ ਸਾਹਿਬ ਨਾਲ ਸੰਬੰਧਿਤ, ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਾਂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਨੇ ਬਚਨ ਕਿਹਾ ਲਖੀਣਾ ਕਿਵੇਂ। ਜ਼ਿੰਦਗੀ ਨਾਮਾ ਵਿੱਚ ਉਹਨਾਂ ਦੇ ਦੋ ਬਚਨ ਜਿਹੜੇ ਅੱਜ ਢੁਕਦੇ ਨੇ। ਕਹਿਣ ਲੱਗੇ ਦੌਲਤ ਜੈ ਵਾਇਦ ਬਾਸ਼ਦ ਬੰਦਗੀ। ਬੰਦਗੀ ਇੱਕ ਉਹ ਦੌਲਤ ਹੈ ਜਿਹੜੀ ਕਦੀ ਨਾਸ਼ ਨਹੀਂ ਹੁੰਦੀ। ਸਿਮਰਨ ਉਹ ਧਨ ਹੈ ਜਿਹਦੇ ਨੇੜੇ ਕੋਈ ਨਹੀਂ ਜਾ ਸਕਦਾ। ਤੇ ਇਹ ਵੀ ਸੱਚਾਈ ਹੈ ਕਿ ਸਿਮਰਨ ਦੇ ਧਨ ਨੂੰ ਆ ਬਾਹਰ ਦੀ ਅੱਗ ਬੋਡੀ ਨੂੰ ਸਰੀਰ ਨੂੰ ਸਾੜੇਗੀ, ਪਰ ਜਿਹੜਾ ਸਰੀਰ ਲਈ ਨਾਮ ਜਪਿਆ ਉਹਨੂੰ ਅੱਗ ਵੀ ਨਹੀਂ ਸਾੜ ਸਕੇਗੀ। ਨਾਮ ਨੂੰ ਅੱਗ ਨਹੀਂ ਕਿਵੇਂ ਸਾੜੇਗੀ? ਉਹਦੇ ਕੋਲ ਸਮਰੱਥਾ ਨਹੀਂ ਸਾੜਨ ਦੀ। ਅਗਨ ਨਾ ਦਹੈ ਪਵਨ ਨੀ ਮਗਨ ਹੈ ਤਸਕਰ ਨੇਰ ਨਾ ਆਵੇ ਭਇਓ ਲਾਖੀਣਾ। ਆ ਨੀ ਲੱਖਾਂ ਦਾ ਵੀ ਕੱਲ ਨੂੰ ਘਾਟਾ ਪਿਆ ਜੇ ਕਿਤੇ ਕਰੰਸੀ ਡਾਊਨ ਕੋਈ ਜਾਂ ਕਿਤੇ ਆਰਥਿਕ ਮੰਦਹਾਲੀ ਆ ਗਈ ਤੇ ਜਿਹੜਾ ਲੱਖਪਤੀ ਉਹ ਕੱਖਪਤੀ ਹੋ ਗਿਆ? ਬਿਲਕੁਲ ਨਹੀਂ। ਸਾਹਿਬ ਕਹਿੰਦੇ ਨੇ ਉਹਦੇ ਨੇੜੇ ਅੱਗ ਨਹੀਂ ਆਉਂਦੀ, ਉਹਦੇ ਨੇੜੇ ਚੋਰ ਨਹੀਂ ਆਉਂਦਾ, ਉਹਦੇ ਨੇੜੇ ਵਟਪਾਰ ਨਹੀਂ ਆਉਂਦਾ। ਅਗਨ ਨਾ ਦਹਿ ਪਵਨ ਨਹੀਂ ਮਗਨ ਹੈ ਤਸਕਰ ਨੇਰ ਨਾ ਆਵੇ ਰਾਮ ਨਾਮ ਧਨ ਕਰ ਸੰਚੋਨੀ ਸੋ ਧਨ ਕੱਤ ਕੀ ਨਾ ਜਾਵੇ ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ। ਆ ਲਖੀਣਾ ਹੋਇਆ, ਉਹਦੇ ਕੋਲ ਨਾਮ ਧਨ ਆਇਆ ਮਾਧੋ ਪ੍ਰਭੂ ਦਾ, ਧਰਨੀ ਦੇ ਮਾਲਕ ਦਾ। ਹਮਰਾ ਧਨ ਗੋਬਿੰਦ ਮਾਧੋ ਧਰਨੀ ਧਰ, ਇਹ ਸਾਰ ਧਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਅਵਨਾਸ਼ੀ ਹੈ। ਦੌਲਤ ਜਾ ਵੈਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਭਾਈ ਸਾਹਿਬ ਕਹਿੰਦੇ ਨੇ ਇੱਕ ਉਹ ਦੌਲਤ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਦੱਸਿਆ ਕਿ ਜਿਹੜੀ ਕਦੀ ਨਾਸ਼ ਨਹੀਂ ਹੁੰਦੀ, ਜਿਹੜੀ ਖਤਮ ਨਹੀਂ ਹੁੰਦੀ, ਜਿਹੜੀ ਆਈ ਕੋਈ ਛੁੱਟਦੀ ਨਹੀਂ। ਤੇ ਫਿਰ ਨਾਲ ਤਿੰਨ ਵਾਰੀ ਕਿਹਾ ਕਿ ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਇਹਦਾ ਮਤਲਬ ਬੰਦਗੀ ਕਰ, ਬੰਦਗੀ ਕਰ, ਸਿਮਰਨ ਕਰ। ਤੇ ਕਿੰਨੀ ਕੁ ਦੌਲਤ ਇਹਦੀ ਕਿੰਨੀ ਕੁ ਚੱਲਦੀ। ਹੁਣ ਅਗਲੇ ਸ਼ੇਰ ਵੱਲ ਧਿਆਨ ਦਿਆ ਜੀ, ਕਹਿਣ ਲੱਗੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਸ ਦੇ ਕੋਲ ਬੰਦਗੀ ਦਾ ਚੋਲਾ ਆ ਜਾਏ, ਜਿਸ ਦੇ ਕੋਲ ਬੰਦਗੀ ਦਾ ਬਾਣਾ ਆ ਜਾਏ, ਜਿਸ ਦੇ ਕੋਲ ਪ੍ਰੇਮਾ ਭਗਤੀ ਦਾ ਪਟੋਲਾ ਆ ਜਾਏ, ਕਹਿੰਦੇ ਨੇ ਉਹਦੇ ਸਾਹਮਣੇ ਜਿਤਨੀਆਂ ਮਰਜ਼ੀ ਵੱਡੀਆਂ ਕੋਈ ਡਿਗਰੀ ਜਾਂ ਵੱਡੇ ਤੋਂ ਵੱਡਾ ਸਨਮਾਨ ਜੋ ਬੰਦੇ ਨੇ ਆਪ ਮੁਕਰਰ ਕੀਤਾ, ਆ ਮਾਨ ਸਨਮਾਨ ਆਪਾਂ ਬਣਾਏ ਨੇ, ਕਿਸੇ ਨੂੰ ਕਿੰਨਾ ਉੱਚਾ ਦੇਣਾ। ਪਰ ਰੱਬ ਨੂੰ ਪੁੱਛ ਕੇ ਦੇਖੋ ਖਾਂ ਕੀ ਪਤਾ ਉਹਦੀ ਨਜ਼ਰ ਵਿੱਚ ਕਿਹੜਾ ਪ੍ਰਵਾਨ ਹੈ। ਇਹ ਮੈਂ ਜ਼ਰੂਰ ਇੱਕ ਬੇਨਤੀ ਕਰਦੇ ਹਾਂ, ਜੇ ਸਿੱਖੀ ਵਿੱਚ ਵੀ ਖਿਮਾ ਕਰਿਓ ਕਿਸੇ ਤੇ ਤਰਕ ਨਹੀਂ, ਜੇ ਅਸੀਂ ਸਾਰੇ ਜ਼ੋਰ ਮਾਰ ਕੇ ਕਹਿ ਦਈਏ ਆਪਣੇ ਵੱਲੋਂ ਵੋਟਿੰਗ ਕਰਕੇ ਵੀ ਸਭ ਤੋਂ ਵੱਡਾ ਸਿੱਖ ਹੈ, ਖਿਮਾ ਕਰਿਓ ਵੋਟਾਂ ਦੀ ਗਿਣਤੀ ਨਾਲ ਸਿੱਖ ਦਾ ਵੱਡਾਪਨ ਨਹੀਂ। ਇਹ ਤਾਂ ਮਾਲਕ ਨੂੰ ਪਤਾ ਹੈ ਕਿਹੜਾ ਬੰਦਾ ਕਿੱਥੇ ਟਿਕਿਆ ਹੋਇਆ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਕਿਸੇ ਨੇ ਮੰਨਿਆ ਵੀ ਮੇਰੇ ਚ ਕੋਈ ਘਾਟ ਹੈ। ਬੰਦੇ ਦੀ ਸਭ ਤੋਂ ਵੱਡੀ ਘਾਟ ਇਹਵੇ ਆਪਣੀ ਘਾਟ ਨੂੰ ਮੰਨਣ ਨੂੰ ਤਿਆਰ ਨਹੀਂ। ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ, ਪੰਥ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ, ਵਧੀ ਸੁਵੱਜਾ ਵਜਗ ਨਾਨਕਾ, ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ। ਆਪਣੇ ਪ੍ਰਕਰਨ ਵਿੱਚ ਰਹੇ ਕਿ ਭਾਈ ਸਾਹਿਬ ਬੰਦਗੀ ਇੱਕ ਉਹ ਦੌਲਤ ਹੈ ਜਿਹੜੀ ਨਾਸ਼ ਨਹੀਂ ਹੁੰਦੀ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਜਿਨ੍ਹਾਂ ਨੇ ਬੰਦਗੀ ਦੇ ਚੋਗੇ ਪਾ ਲੈ, ਬੰਦਗੀ ਦੇ ਚੋਲੇ ਪਾ ਲੈ, ਬੰਦਗੀ ਦੇ ਬਾਣੇ ਪਾ ਲੈ। ਕਹਿਣ ਲੱਗੇ ਉੱਪਰ ਚੰਦਰਮਾ ਤੇ ਥੱਲੇ ਸਮੁੰਦਰ ਹੈ, ਕਿਉਂਕਿ ਚੰਦਰਮਾ ਦੀ ਖਿੱਚ ਸਮੁੰਦਰ ਨੂੰ ਉਛਾਲਦੀ। ਆਪਾਂ ਜਾਣਦੇ ਹਾਂ ਜਵਾਰ ਭਾਟਾ ਹੁੰਦਾ, ਪਾਣੀ ਦੀਆਂ ਤਰੰਗਾਂ ਲਹਿਰਾਂ ਉੱਚਦੀਆਂ ਨੇ। ਕਹਿਣ ਲੱਗੇ ਉੱਪਰ ਚੰਦਰਮਾ ਪੂਰਨਮਾਸ਼ੀ ਦੀ ਰਾਤ ਤੇ ਥੱਲੇ ਉਛਲਦਾ ਹੋਇਆ ਸਮੁੰਦਰ, ਜਿਸ ਕੋਲ ਰੱਬ ਦੀ ਬੰਦਗੀ ਹੈ, ਚੰਦਰਮਾ ਤੋਂ ਲੈ ਕੇ ਸਮੁੰਦਰ ਤੱਕ, ਸਮੁੰਦਰ ਦੀ ਤਹਿ ਤੋਂ ਲੈ ਕੇ ਚੰਦਰਮਾ ਤੱਕ ਹਰ ਤਾਕਤ ਉਹਦੀ ਗੁਲਾਮ ਹੋ ਜਾਂਦੀ। ਇਹ ਹੈ ਲਾਖੀਣਾ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ ਦੌਲਤੇ ਅਜ ਮਹਾ, ਮਹਾ ਦਾ ਅਰਥ ਹੈ ਚੰਦਰਮਾ, ਤਾਂ ਮਾਹੀ ਤੁਰਾਸਤ, ਮਾਹੀ ਦਾ ਅਰਥ ਵੈਸੇ ਮੱਛੀ ਹੁੰਦਾ, ਮੱਛੀ ਦਾ ਅਰਥ ਕਰਾਂਗੇ ਅੱਗੇ ਸਮੁੰਦਰ। ਕਹਿਣ ਲੱਗੇ ਚੰਦਰਮਾ ਤੋਂ ਸਮੁੰਦਰ ਤੱਕ ਹਰ ਚੀਜ਼ ਉਹਦੀ ਗੁਲਾਮ ਹੈ। ਦੌਲਤੇ ਅਜ ਮਹਾ ਤਾਂ ਮਾਹੀ ਤੁਰਾਸਤ, ਉਹਦੇ ਸਾਹਮਣੇ ਹਰ ਚੀਜ਼ ਝੁਕੀ। ਇੱਕ ਪ੍ਰਮਾਣ ਹੋਰ ਦੇ ਕੇ ਨਾਮਦੇਵ ਜਿਹਨੂੰ ਅੱਧੀ ਕੌਡੀ ਦਾ ਕਹਿ ਰਹੇ ਨੇ, ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇਹ ਵਿਦ ਸੁਣ ਕੇ, ਆ ਸੁਣ ਕੇ ਭਾਈ ਉਹ ਕੱਪੜੇ ਸੀਣ ਵਾਲਾ, ਕੱਪੜੇ ਰੰਗਣ ਵਾਲਾ, ਕੱਪੜੇ ਕੱਟਣ ਵਾਲਾ ਲੱਖਾਂ ਦਾ ਹੋ ਗਿਆ। ਤੇ ਇੱਥੇ ਮੈਂ ਅੱਜ ਥੋੜਾ ਜਿਹਾ ਪ੍ਰਕਰਨ ਤਾਂ ਲਿਆ ਦੁਹਰਾ ਰਿਹਾ ਇਸ ਗੱਲ ਨੂੰ ਕਿ ਲੱਖਾਂ ਦਾ ਅਰਥ ਕੇਵਲ ਧਨ ਕਮਾਉਣ ਦਾ ਸਾਧਨ ਨਹੀਂ, ਕਿ ਉਹਨਾਂ ਭਗਤੀ ਕੀਤੀ ਤੇ ਧਨ ਪਦਾਰਥ ਬਹੁਤ ਆ ਗਏ ਚ ਕੋਈ ਸ਼ੱਕ ਨਹੀਂ, ਆਪੋ ਆਪਣੇ ਢੰਗ ਨਾਲ ਸਾਰੇ ਚੱਲਦੇ ਆ, ਕੋਈ ਇੰਨੇ ਕੁ ਚਲੀਏ ਕੱਟਦਾ, ਇੰਨੇ ਕੁ ਆਪਣੇ ਸ਼ਬਦ ਦੀ ਸਾਧਨਾ ਕਰਦਾ ਕਿ ਲੋਕ ਮੈਨੂੰ ਮੰਨਣ ਲੱਗ ਪੈਣ, ਧਨ ਪਦਾਰਥ ਮੇਰੇ ਕੋਲ ਬਹੁਤ ਆ ਜਾਣ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਚੱਲ ਇੱਥੇ ਹਰ ਮਿਲਣ ਕੋ ਵਿੱਚ ਅਟਕਿਓ ਚੀਤ, ਚੱਲੇ ਸਨ ਕਿਸੇ ਮਿਲਣ ਨੂੰ ਤੇ ਰਸਤੇ ਵਿੱਚ ਕਿਸੇ ਨੇ ਰੋਕ ਲਿਆ। ਕਬੀਰ ਸਾਹਿਬ ਇੱਕ ਪਾਸੇ ਲਾਖੀਣਾ ਨਾਮ ਵਾਲਾ ਤੇ ਜੋ ਦੂਸਰੀ ਤਰਫ ਇੱਕ ਉਹ ਜਿਹਦੇ ਕੋਲ ਸਾਰੀ ਧਰਤੀ ਦਾ ਰਾਜ ਹੈ, ਚੱਕਰਵਰਤੀ ਸਮਰਾਟ। ਉੱਥੇ ਉਦਾਹਰਣ ਦਿੱਤੀ ਹੈ ਦੋ ਬੀਬੀਆਂ ਦੀ, ਇੱਕ ਬਾਦਸ਼ਾਹ ਦੀ ਘਰਵਾਲੀ ਛਤਰਪਤੀ ਦੀ ਔਰਤ, ਤੇ ਦੂਜੀ ਮੰਨ ਲਓ ਇੱਕ ਭਾਵਨਾ ਵਾਲੀ ਗੁਰੂ ਸੰਗਤ ਵਿੱਚ ਗੁਰਮੁਖਾਂ ਦੀ ਜਾਂ ਗੁਰੂ ਸੰਗਤ ਦੀ ਸੇਵਾ ਲਈ ਪਾਣੀ ਢੋਣ ਵਾਲੀ ਔਰਤ। ਬਾਦਸ਼ਾਹ ਦੀ ਔਰਤ ਕੋਲ ਸਹੂਲਤਾਂ ਬਹੁਤ ਨੇ, ਪਰ ਜਿਨੇ ਮੋਢੇ ਤੇ ਗਾਗਰ ਰੱਖੀ, ਘੜਾ ਰੱਖਿਆ ਉਸ ਵੇਲੇ ਦੀ ਗੱਲ, ਉਹਦੇ ਕੋਲ ਇੰਨੀਆਂ ਸਹੂਲਤਾਂ ਨਹੀਂ। ਬਾਦਸ਼ਾਹ ਦੀ ਔਰਤ ਕੋਲ ਅਨੇਕਾਂ ਪੁਸ਼ਾਕਾਂ ਨੇ, ਪਰ ਸੇਵਾ ਕਰਨ ਵਾਲੀ ਦਾ ਤਨ ਵੀ ਤਾਂ ਸਵਾਹ ਨਾਲ, ਮਿੱਟੀ ਨਾਲ ਜਾਂ ਪਾਣੀ ਨਾਲ ਭਿੱਜਾ ਹੈ। ਮਹਾਰਾਜ ਕਹਿੰਦੇ ਨੇ ਦੋਨੋਂ ਨੇ ਇੱਕ ਪਾਸੇ, ਦੇਖੋ ਇਹਨਾਂ ਦੋਨਾਂ ਚੋਂ ਕੀਮਤ ਕਿਹਦੀ ਹੈ? ਰੂਹਾਨੀਅਤ ਪੱਖੋਂ, ਦੁਨਿਆਵੀ ਪੱਖੋਂ ਨਹੀਂ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਹੈ ਗੈ ਬਾਹਨ ਸਗਨ ਕੰਨ, ਹੈ ਘੋੜੇ ਗਏ ਗਜ ਹਾਥੀ, ਹੈ ਗਏ ਵਾਹਨ, ਵਾਹਨ ਦਾ ਅਰਥ ਕਰਾਂਗੇ ਰੱਥ ਅਸਵਾਰੀਆਂ, ਸਗਨ ਕੰਨ ਬਹੁਤ ਜ਼ਿਆਦੀਆਂ। ਇੱਕ ਉਹ ਔਰਤ ਜਿਹਦੇ ਕਿਲੇ ਦੇ ਹਰ ਦਰਵਾਜ਼ੇ ਅੱਗੇ ਕੀਮਤੀ ਘੋੜੇ, ਕੀਮਤੀ ਹਾਥੀ, ਅਸਵਾਰੀਆਂ ਖਲੋਤੀਆਂ ਨੇ, ਤੇ ਇੱਕ ਉਹ ਔਰਤ ਜਿਹਦੇ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਹੀਂ। ਦੋਨਾਂ ਚੋਂ ਲਖੀਣਾ ਕੌਣ ਹੈ? ਹੈ ਗਏ ਵਾਹਨ ਸਗਨ ਕੰਨ, ਛਤਰਪਤੀ ਕੀ ਨਾਰ, ਜਿਹਦੇ ਸਿਰ ਤੇ ਛਤਰ ਝੁਲਦਾ ਉਹਦੀ ਔਰਤ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ। ਤਾਸ ਪਟੰਤਰ ਇਹਦਾ ਮਤਲਬ ਕਿ ਦੇਖੋ ਉਹ ਚੱਕਰਵਰਤੀ ਸਮਰਾਟ ਦੀ ਰਾਣੀ ਤੇ ਇੱਕ ਗੁਰੂ ਸੰਗਤ ਕਹਿ ਲੋ, ਗੁਰਮੁਖ ਕਹਿ ਲੋ ਜਾਂ ਪ੍ਰਭੂ ਪਿਆਰੇ ਕਹਿ ਲੋ, ਕੋਈ ਸ਼ਬਦ ਵਰਤ ਲਈਏ, ਗੁਰੂ ਘਰ ਵਿੱਚ ਸਿੱਧੇ ਜਿਹਾ ਅਰਥ ਕਰ ਲਈ, ਸੱਤ ਸੰਗਤ ਦੀ ਸੇਵਾ ਕਰਨ ਵਾਲੀ ਔਰਤ, ਚੱਕਰਵਰਤੀ ਰਾਜੇ ਦੀ ਔਰਤ ਉਹਦਾ ਮੁਕਾਬਲਾ ਨਹੀਂ ਕਰ ਸਕਦੀ। ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਹਾਰ, ਉੱਥੇ ਕਿਹਾ ਗਿਆ ਵੀ ਰਾਜੇ ਦੀ ਔਰਤ ਅੱਗੇ ਸਾਰੇ ਝੁਕਦੇ ਨੇ। ਤੁਸੀਂ ਇੱਕ ਪਾਣੀ ਢੋਣ ਵਾਲੀ ਜਿਹਦੇ ਅੱਧੀ ਕੌਡੀ ਸ਼ਬਦ ਅਸੀਂ ਵਰਤ ਲਈਏ, ਇਹਨੂੰ ਇੰਨੀ ਅਹਿਮੀਅਤ ਦਿੱਤੀ। ਕਹਿਣ ਲੱਗੇ ਫਰਕ ਹੈ ਅੰਦਰ ਦੀ ਬਿਰਤੀ ਦਾ, ਗੱਲ ਕੱਪੜਿਆਂ ਦੀ ਨਹੀਂ, ਕਿਸੇ ਕੋਲ ਖੀਰੇ ਨੇ, ਕਿਸੇ ਕੋਲ ਪਾਟੇ ਬਸਤਰ ਨੇ। ਸੱਚਾਈ ਜੇ ਮੈਂ ਬੇਨਤੀ ਕਰਾਂ, ਗੱਲ ਆ ਸਾਡੇ ਬਾਹਰ ਦੇ ਕੱਪੜਿਆਂ ਦੀ ਨਹੀਂ। ਪੰਜ ਕਕਾਰ ਹਜ਼ੂਰ ਨੇ ਬਖਸ਼ਿਸ਼ ਕੀਤੇ ਨੇ, ਇਹ ਸਜਿੰਦ ਨੇ ਨਰਜਿੰਦ ਨਹੀਂ। ਬਾਕੀ ਕਮਾਈ ਹੈ, ਜੇ ਕੋਈ ਬੰਦਾ ਕਮਾਈ ਕਰਨ ਲੱਗੇਗਾ ਤੇ ਪੈਂਟ ਕੋਟ ਵਾਲਾ ਵੀ ਬ੍ਰਹਮ ਗਿਆਨੀ ਹੋ ਸਕਦਾ ਹੈ। ਤੇ ਜੇ ਕਮਾਈ ਨਹੀਂ ਕਰਨੀ, ਪਿਆਰਿਓ ਚੇਤੇ ਰੱਖਿਓ, ਮੇਰੇ ਵਰਗਾ ਜੇ ਮੈਂ ਪਾਇਆ ਗਿਆਨੀ ਸ਼ਬਦ ਹੀ ਵਰਤਿਆ, ਕਮਾਈ ਤੋਂ ਬਿਨਾਂ ਕਾਹਦਾ ਗਿਆ। ਹੁਣ ਗੱਲ ਨਾ ਰਾਣੀ ਤੇ ਬਸਤਰਾਂ ਦੀ, ਇਹਦਾ ਮਤਲਬ ਇਹ ਨਹੀਂ ਵੀ ਗੁਰਮਤ ਨੇ ਉੱਚੇ ਘਰਾਂ ਤੋਂ, ਸੋਹਣੇ ਕੱਪੜਿਆਂ ਤੋਂ ਜਾਂ ਰਾਜ ਭਾਗ ਤੋਂ ਨਫ਼ਰਤ ਕੀਤੀ, ਬਿਲਕੁਲ ਨਹੀਂ। ਕਹਿਣ ਲੱਗੇ ਗੱਲ ਕੱਪੜਿਆਂ ਦੀ, ਬਸਤਰਾਂ ਦੀ, ਰੱਥਾਂ ਦੀ, ਘੋੜਿਆਂ ਦੀ ਨਹੀਂ, ਗੱਲ ਤਾਂ ਦੋਨਾਂ ਦੀ ਬਿਰਤੀ ਦੀ ਹੈ। ਇੱਕ ਪਾਣੀ ਢੋ ਕੇ ਅੰਦਰੋਂ ਅੱਤ ਦੀ ਨਿਰਮਲ ਖਿੰਨ ਖਿੰਨ ਵਾਹਿਗੁਰੂ ਜੀ ਨੂੰ ਪ੍ਰੇਮ ਕਰ ਰਹੀ ਹੈ, ਤੇ ਇੱਕ ਸਿਰ ਤੇ ਪੱਟੀਆਂ ਸਜਾ ਅਤਰ ਫਲੇਲਾਂ ਲਾ, 24 ਘੰਟੇ ਕੇਵਲ ਅੰਦਰ ਵਾਸ਼ਵਾਨ ਵਾਸ਼ਨਾ ਨੂੰ ਚਿਤਵੀ ਜਾ ਰਹੀ। ਬਿਰਤੀ ਦਾ ਫਰਕ ਹੈ। ਸਾਹਿਬ ਦੀ ਇਹ ਬਚਨ, ਕਬੀਰ ਨਿਰਪ ਨਾਰੀ ਕਿਉਂ ਨਿੰਦਿਆ, ਹਰ ਚੇਰੀ ਕਿਉਂ ਮਾਨ, ਪ੍ਰਭੂ ਦੀ ਚੇਲੀ ਨੂੰ ਜਾਂ ਕਹਿ ਲੋ ਪ੍ਰਭੂ ਦੇ ਪਿਆਰੇ ਨੂੰ ਸਿੱਧੇ ਅਰਥ ਕਰ ਲਈ, ਹਰ ਚੇਰੀ ਕਿਉਂ ਮਾਨ। ਕਹਿਣ ਲੱਗੇ ਉਹ ਮਾਂਗ ਸਵਾਰ ਹੈ ਬਿਖੇ ਕੋ, ਮਾਂਗ ਦਾ ਅਰਥ ਆਪ ਸਮਝਦੇ ਹੋ, ਪੱਟੀਆਂ ਸਵਾਰਨੀਆਂ, ਅਤਰ ਫਲੇਲਾ ਲਾਣੀਆਂ, ਅਨੇਕਾਂ ਤਰ੍ਹਾਂ ਦੇ ਰੰਗ ਰੋਗਨ ਲਾਣੇ। ਕਹਿੰਦੇ ਨੇ ਉਹਦੇ ਹਰ ਕਰਮ ਦੇ ਵਿੱਚ ਵਾਸ਼ਨਾ ਲੁਕੀ ਏ, ਹਰ ਕਰਮ ਦੇ ਵਿੱਚ ਵਾਸ਼ਨਾ ਹੈ, ਉਹ ਸਿਮਰੈ ਹਰਨਾਮ, ਤੇ ਜਿਹਦੇ ਪਾਟੇ ਬਸਤਰ ਨੇ ਉਹਦੀ ਇੱਕੋ ਹੀ ਭਾਵਨਾ ਕਿ ਪਰਮਾਤਮਾ ਨੂੰ ਜਪਣਾ। ਹੁਣ ਦੋਨਾਂ ਵਿੱਚ ਉੱਚਾ ਕੌਣ ਹੈ? ਇਹੀ ਬਚਨ ਮੇਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕਹਿ ਸਨ। ਧਿਆਨ ਦਿਆ ਜੀ ਨੂੰ ਕਹਿ ਕੇ ਆਪਾਂ ਸੰਪੰਨਤਾ ਵੱਲ ਆਉਣਾ। ਗੱਲ ਚੱਲ ਰਹੀ ਸੀ ਕਿ ਆਂਢ ਦਾਮ ਕੋ ਛੀਪਰੋ ਹੋਇਓ ਲਾਖੇ ਨਾ, ਲੱਖਾਂ ਦਾ ਅਰਥ ਅੰਦਰੋਂ ਰੂਹਾਨੀਅਤ ਪੱਖੋਂ। ਬੰਗਲਾ ਸਾਹਿਬ ਅਸੀਂ ਜਾਣੇ ਹਾਂ, ਨਮਸਕਾਰ ਕਰਦੇ ਹਾਂ, ਕਦੀ ਔਰੰਗਜ਼ੇਬ ਵੀ ਉਸ ਦਰਵਾਜ਼ੇ ਅੱਗੇ ਆ ਕੇ ਖਲੋਤਾ ਸੀ? ਉਹਨੇ ਕਿਹਾ ਸੀ ਮੈਂ ਦਰਸ਼ਨ ਕਰਨੇ ਨੇ, ਪਰ ਇੱਕੋ ਸ਼ਬਦ ਸੀ, ਨਹਿ ਮਲੇਸ਼ ਕੋ ਦਰਸ਼ਨ ਦੇਣਾ। ਪਿਤਾ ਗੁਰੂ ਦਾ ਹੁਕਮ ਸੀ ਨਾ ਦੇਣਾ ਤੇ ਨਾ ਲੈਣਾ, ਦੀਦਾਰ ਨਹੀਂ ਦਿੱਤੇ। ਇਤਿਹਾਸ ਕਹਿੰਦਾ ਇਹਨੂੰ ਹਰ ਇੱਕ ਨੇ, ਇਤਿਹਾਸਕਾਰ ਨੇ ਸਵੀਕਾਰਿਆ ਹੈ ਕਿ ਪੁੱਛਿਆ ਜੇ ਮੈਨੂੰ ਮਿਲਣਾ ਨਹੀਂ, ਮੇਰੇ ਸੰਬੰਧੀ, ਮੇਰੇ ਰਾਜ ਭਾਗ ਸੰਬੰਧੀ, ਮੇਰੀ ਸਲਤਨਤ ਦੇ ਸੰਬੰਧ ਵਿੱਚ, ਮੇਰੇ ਪ੍ਰਬੰਧ ਦੇ ਸੰਬੰਧ ਵਿੱਚ ਇਹ ਕੁਝ ਨਾ ਕੁਝ ਆਪਣੇ ਵਿਚਾਰ, ਆਪਣੇ ਸ਼ਬਦ ਮੈਨੂੰ ਜ਼ਰੂਰ ਬਖਸ਼ਣ। ਹਜ਼ੂਰ ਨੇ ਕੋਈ ਵਾਰਤਕ ਸ਼ਬਦ ਨਹੀਂ ਕਿਹਾ। ਲਖੀਣਾ ਦੇ ਅਰਥ ਕੇਵਲ ਬਾਹਰ ਮੁਖੀ ਨਹੀਂ, ਹਜ਼ੂਰ ਨੇ ਇੱਕੋ ਮਾਂਝ ਕੀ ਵਾਰ ਦਾ ਬਚਨ ਕਹਿ ਦਿੱਤਾ, ਇਹਨੂੰ ਸੁਣਾ ਦਿਓ ਕਿ ਕਿਆ ਖਾਧਾ ਕਿਆ ਪੈਦਾ ਹੋਏ, ਜਾਮਾ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕੰਮ ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਛੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੈ ਟੋਲ ਵਿਨਾਸ਼। ਜੇ ਪਰਮਾਤਮਾ ਦਾ ਨਾਮ ਨਹੀਂ, ਸਾਹਿਬ ਕਹਿੰਦੇ ਨੇ ਕੀ ਖਾਣਾ ਤੇ ਕੀ ਪਾਣਾ, ਕੀ ਕੱਪੜੇ ਤੇ ਕੀ ਗਹਿਣੇ, ਕੀ ਮੈਦੇ ਤੇ ਕੀ ਮਾਸ, ਕੀ ਸੋਨੇ ਤੇ ਕੀ ਹੀਰੇ, ਕੀ ਸੋਹਣੀਆਂ ਸੇਜਾਂ ਤੇ ਕੀ ਸਿੰਘਾਸਨ। ਜੇ ਪਰਿਪੂਰਨ ਪਰਮਾਤਮਾ ਦਾ ਨਾਮ ਚੇਤੇ ਨਹੀਂ, ਹਰ ਟੋਲ ਹਰ ਪਦਾਰਥ ਜਿਹੜਾ ਉਹ ਨਾਸ਼ਵਾਨ ਹੈ। ਪਰ ਜਿਹੜੇ ਲਖੀਣਾ ਭਗਤ ਨਾਮਦੇਵ ਜੀ ਹੋਏ ਨੇ, ਉਹਨਾਂ ਨੇ ਪਰਮਾਤਮਾ ਦੀ ਇਬਾਦਤ ਕਰਕੇ ਆਪਣੇ ਅੰਦਰ ਉਹ ਬੇਸ਼ਕੀਮਤੀ ਬਣ ਗਏ। ਸਾਹਿਬ ਨੇ ਕਿਹਾ ਭਗਤ ਧੰਨਾ ਜੀ ਨੂੰ ਦੱਸਿਆ ਗਿਆ, ਭਾਈ ਜੀ ਸ਼ਬਦ ਸਿੱਧੇ ਜਾ ਆਪਣੇ ਕਹਿਣ ਲੱਗੇ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆਂਢ ਦਾਮ ਕੋ ਛੀਪਰੋ ਹੋਇਓ ਲਾਖੀਣਾ। ਅੱਧੀ ਕੌਡੀ ਦਾ ਛੀਪਾ ਅੱਜ ਲੱਖਾਂ ਦਾ ਹੋ ਗਿਆ। ਇਹ ਬਿੱਧ ਸੁਣ ਕੇ ਜਾਟ ਰੋ, ਹਰ ਤੁਕ ਨਾਲ ਅਰਥ ਕਰਨੇ ਪੈਣਗੇ। ਇਸ ਬਿੱਧ ਨੂੰ ਸੁਣਿਆ, ਇਸ ਸਾਖੀ ਨੂੰ ਸੁਣਿਆ, ਫਿਰ ਅਗਲਾ ਬਚਨ ਕੀਤਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਲਾਰਾ ਭਇਓ ਗੁਣੀ ਗਹੀਰਾ। ਪਹਿਲਾ ਅਖਰੀ ਅਰਥ, ਬੁਨਣਾ ਤਨਣਾ ਤਿਆਗ ਕੈ, ਕਿਉਂਕਿ ਭਗਤ ਕਬੀਰ ਸਾਹਿਬ ਉਹਨਾਂ ਦੀ ਕਿਰਤ ਸੀ ਕੱਪੜੇ ਬੁਨ ਦੀ। ਕੱਪੜੇ ਬੁਣਦੇ ਨੇ, ਨਾਮਦੇਵ ਸੀਂਦੇ ਨੇ। ਬੁਨ ਵਿੱਚ ਤੇ ਸੀਨ ਵਿੱਚ ਫਰਕ ਹੈ ਨਾ, ਕਿ ਭਗਤ ਕਬੀਰ ਸਾਹਿਬ ਦੀਆਂ ਖੱਡੀਆਂ ਨੇ, ਉਹਨਾਂ ਦੇ ਘਰ ਸੂਤ ਨੇ, ਉਹਨਾਂ ਦੇ ਘਰ ਤਾਣਾ ਤੇ ਪੇਟਾ ਰੋਜ਼ ਪਿਆ ਰਹਿੰਦਾ ਹੈ। ਤਾਣਾ ਪੇਟਾ ਆਪ ਸਮਝਦੇ ਹੋ, ਉਹਨਾਂ ਦੇ ਘਰ ਵਿੱਚ ਤਨਣਾ ਤੇ ਬੁਨਣਾ ਹੈ। ਮਨ ਚਾਹਿਆ ਸਾਰੀ ਜ਼ਿੰਦਗੀ ਕੇਵਲ ਇਸ ਤਾਣੇ ਪੇਟੇ ਵਿੱਚ ਹੀ ਉਲਝੇ ਰਹਾਂਗੇ, ਕਿ ਸਾਰੀ ਜ਼ਿੰਦਗੀ ਕੇਵਲ ਕੱਪੜੀ ਬੁਣਦੇ ਰਹਾਂਗੇ। ਆਖਿਰ ਇਸ ਜੀਵਨ ਦਾ ਕੋਈ ਹੋਰ ਵੀ ਮਨੋਰਥ ਹੈ? ਉਸ ਮਹਾਂਪੁਰਖ ਨੇ ਕਿਰਤ ਨਹੀਂ ਛੱਡੀ, ਮੇਰੀ ਬੇਨਤੀ ਸਮਝਿਓ, ਉਹ ਬਿਰਤੀ ਤਿਆਗ ਦਿੱਤੀ, ਜਿਹੜੀ ਤਮਾਂ ਵਾਲੀ ਬਿਰਤੀ ਹੈ। ਕਿਰਤ ਆਪਣੀ ਕਰਦੇ ਪਏ ਨੇ, ਉਹਨਾਂ ਨੇ ਬੁਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਉਹਨਾਂ ਨੇ ਬੁਨਣੇ ਨੂੰ ਤਨਣੇ ਨੂੰ ਕੱਪੜੇ ਬੁਨ ਨੂੰ ਥਾਂ ਬੇਨਤੀ ਥਾਂ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਥਾਂ ਦਿੱਤੀ। ਪ੍ਰੀਤ ਚਰਨ ਕਬੀਰਾ, ਪ੍ਰਭੂ ਦੇ ਚਰਨਾਂ ਨਾਲ ਉਹਨਾਂ ਦੀ ਪ੍ਰੀਤ ਪੈ ਗਈ। ਇੱਥੇ ਸੀ ਉਹਨਾਂ ਦੇ ਇਤਿਹਾਸ ਵਿੱਚ ਨੇ ਜ਼ਿਆਦਾ, ਮੈਂ ਯਤਨ ਕਰਨਾ ਕੇਵਲ ਉਹਨਾਂ ਦੀ ਬਾਣੀ ਵਿੱਚੋਂ ਰਹਿ ਕੇ ਪ੍ਰੀਤ ਚਰਨ ਕਬੀਰਾ ਉਹਨਾਂ ਦੀ ਬਚਨ ਲੈ ਲਈਏ। ਪਹਿਲਾਂ ਸਾਨੂੰ ਇੱਕ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ, ਜਿਹਦਾ ਮੈਂ ਜ਼ਿਕਰ ਪਿੱਛੇ ਕਰਕੇ ਆਉਂ, ਅਤ ਲੈਣੀ ਅਤ ਲਾਜ਼ਮੀ ਹੈ। ਕਬੀਰ ਸਾਹਿਬ ਬਨਾਰਸ ਰਹਿੰਦੇ, ਇਹ ਵੀ ਪਤਾ ਹੈ ਕਿ ਜੁਲਾਹਾਂ ਦੇ ਘਰ ਵਿੱਚ ਉਹਨਾਂ ਦੀ ਪਰਵਰਿਸ਼ ਹੈ। ਜਿਹੜੇ ਮੈਂ ਸ਼ਬਦ ਵਰਤ ਰਿਹਾ ਸਿਰਫ ਅਰਥ ਕਰਨ ਲਈ, ਮਤਾ ਕੁਛ ਸਮਝੇ ਕਿਸੇ ਜ਼ਿਆਤ ਪਾਤ ਜਾਂ ਕਿਸੇ ਬਰਾਦਰੀ ਦੇ ਲਈ ਖਾਸ ਕਰਕੇ। ਉਹਨਾਂ ਨੇ ਆਪਣਾ ਕਿੱਤਾ ਕੱਪੜੇ ਬੁਣਦਾ ਹੈ। ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਕ ਜਗਿਆਸਾ ਪੈਦਾ ਹੋਈ, ਪਰ ਬਨਾਰਸ ਦੀ ਧਰਤੀ ਤੇ ਵਰਨਵੰਡ ਇਤਨੇ ਜ਼ੋਰ ਦੀ ਹੈ, ਇੰਨਾ ਇਹਦਾ ਬੋਲਬਾਲਾ ਹੈ ਕਿ ਇੱਕ ਕੱਪੜੇ ਬੁਣ ਵਾਲੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਪਰਮੇਸ਼ਵਰ ਦਾ ਸਿਮਰਨ ਕਰ ਸਕੇ। ਭਾਈ ਗੁਰਦਾਸ ਸਾਹਿਬ ਦੇ ਕਥਨ ਮੁਤਾਬਕ ਜਗਿਆਸਾ ਹੈ, ਮਿਲਣ ਦੀ ਤੜਫ ਹੈ, ਪਰ ਗੁਰੂ ਦੀਖਿਆ ਤੋਂ ਬਿਨਾਂ, ਗੁਰ ਮੰਤਰ ਤੋਂ ਬਿਨਾਂ, ਗੁਰੂ ਸ਼ਬਦ ਤੋਂ ਬਿਨਾਂ, ਕਿਉਂਕਿ ਪਰਮਾਤਮਾ ਦੇ ਘਰ ਦਾ ਨੇਮ ਹੈ ਗੁਰੂ ਸ਼ਬਦ ਦਿੰਦਾ ਤੇ ਸ਼ਬਦ ਦੀ ਦੀਖਿਆ ਹੀ ਅੰਦਰ ਦਾ ਸਫ਼ਰ ਸ਼ੁਰੂ ਕਰਾਉਂਦੀ ਹੈ। ਮਨ ਚਾਹਿਆ ਉੱਚੀ ਜ਼ਾਤ ਵਾਲੇ ਰਾਮਾਨੰਦ ਜੀ ਦੇ ਨਜ਼ਦੀਕ ਕਿੱਥੇ ਜਾਣ ਦੇਣਗੇ, ਕਿਉਂਕਿ ਉਹਨਾਂ ਸ਼ੂਦਰ ਕਹਿ ਕਹਿ ਕੇ ਪਿੱਛੇ ਤੱਕ ਦੇਣਾ। ਉਸ ਪੌੜੀ ਮੁਤਾਬਕ ਜ਼ਿਆਦਾ ਸਾਹੀ ਨਹੀਂ, ਸਿਰਫ ਉਹਦੇ ਵਿੱਚੋਂ ਅਸੀਂ ਤੱਤ ਭਾਵ ਲਵਾਂਗੇ ਕਿ ਕਬੀਰ ਸਾਹਿਬ ਰਾਮਾਨੰਦ ਰੋਜ਼ਾਨਾ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ। ਗੰਗਾ ਇਸ਼ਨਾਨ ਦਾ ਮਤਲਬ ਤੀਰਥ ਨਾ ਸਮਝਿਓ, ਕਿਉਂਕਿ ਨਜ਼ਦੀਕ ਵਗਦਾ ਦਰਿਆ ਹੈ ਤੇ ਸਰੀਰਕ ਕਿਰਿਆ ਸੋਚ ਇਸ਼ਨਾਨ ਲਈ ਉਹਨਾਂ ਕੋਲ ਨਜ਼ਦੀਕ ਉਹੀ। ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ ਨੇ। ਕਬੀਰ ਸਾਹਿਬ ਅੱਜ ਉਸ ਰਸਤੇ ਦੇ ਉੱਪਰ ਲੇਟੇ ਹੋਏ ਨੇ। ਦੂਸਰਾ ਬਚਨ, ਇਹ ਵਿਧ ਸੁਣ ਕੇ ਜਾਟ ਲੋ, ਉੱਥੇ ਲੇਟੇ ਨੇ ਪਰ ਸੁੱਤੇ ਨਹੀਂ। ਰਾਮਾਨੰਦ ਜੀ ਦੇ ਪੈਰ ਉਹਨਾਂ ਦੇ ਸਰੀਰ ਨੂੰ ਸਪਰਸ਼ ਕੀਤੇ। ਪੈਰਾਂ ਨੂੰ ਜਦੋਂ ਸਰੀਰ ਨੂੰ ਸਪਰਸ਼ਤਾ ਹੋਈ ਤੇ ਰਾਮਾਨੰਦ ਜੀ ਦੇਖਦੇ ਨੇ ਹਨੇਰੇ ਵਿੱਚ ਕੋਈ ਆਦਮੀ ਇਸ ਘਾਟ ਉੱਪਰ ਲੈ ਕੇ ਆਏ ਤੇ ਉਹਨਾਂ ਨੇ ਪੈਰਾਂ ਨਾਲ ਟੁੰਗ ਦਿੱਤਾ, ਸਮਝਿਓ ਦੀਖਿਆ ਹੋ ਗਈ। ਇਹ ਸੀ ਪਹਿਲਾ ਖੇਡ। ਹੁਣ ਦੇਖੋ ਅੰਮ੍ਰਿਤ ਸੰਚਾਰ ਹੁੰਦਾ ਹੈ, ਉਹ ਸਾਡੇ ਲਈ ਖਾਲਸੇ ਲਈ ਚੇਤੇ ਰੱਖਿਓ। ਮੈਂ ਸਾਖੀ ਜਾਂ ਉਹ ਉਹਨਾਂ ਦਾ ਪਿਛੋਕੜ ਅਰਜ਼ ਕਰ ਰਿਹਾ, ਪਰ ਸਾਡੇ ਲਈ ਅੰਮ੍ਰਿਤ ਦੀ ਦਾਤ ਗੁਰਮੰਤਰ ਜੋ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦਿੱਤਾ ਜਾਂਦਾ ਉਸ ਨੂੰ ਕਮਾਉਣਾ ਹੈ। ਉੱਥੇ ਦੋ ਕੰਮ ਹੋ ਗਏ, ਦੀਖਿਆ ਦੇਣ ਲੱਗਿਆ ਗੁਰੂ ਦੇ ਚਰਨ ਤੇ ਦੂਜਾ ਗੁਰੂ ਦਾ ਬਚਨ ਹੁੰਦਾ ਹੈ। ਚਰਨ ਲੱਗ ਗਿਆ ਕਬੀਰ ਦੇ ਤਨ ਨੂੰ ਤੇ ਬਚਨ ਕਰ ਦਿੱਤਾ ਰਾਮਾਨੰਦ ਜੀ ਨੇ ਮੁੱਖ ਤੋਂ। ਉੱਥੇ ਕਹਿੰਦੇ ਨੇ ਚਰਨ ਲੱਗਦਿਆਂ ਸਾਰ ਇੱਕੋ ਸ਼ਬਦ ਕਿਹਾ, ਉੱਠ ਰਾਮ ਕੇ ਰਾਮ ਬੋਲ। ਇਹ ਸੌਣ ਦਾ ਵੇਲਾ ਨਹੀਂ, ਉੱਠ ਇਹ ਵਿਦ ਸੁਣ ਕੇ ਜਾਟ ਲੋ, ਪੱਥਰ ਦੀ ਪੂਜਾ ਨਹੀਂ। ਆ ਕਹਾਣੀਆਂ ਸਾਖੀ ਸੁਣ ਕੇ ਉੱਥੇ ਭਾਈ ਸਾਹਿਬ ਦੀ ਪੌੜੀ ਹੈ ਕਿ ਖੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਅਰਥ ਕਰਨ ਦੀ ਇੰਨੀ ਜ਼ਰੂਰਤ ਨਹੀਂ, ਸਪਸ਼ਟ ਹੋ ਰਹੇ ਨੇ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ, ਅੱਗੋਂ ਹੀਂਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ। ਪੈਰੀ ਟੁੰਬ ਉਠਾ ਲਿਆ, ਟੁੰਬ ਉਠਾ ਲਿਆ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ। ਸਿੱਖ ਸਮਝਾਈ, ਸਿੱਖ ਦੀਖਿਆ ਦੇ ਦਿੱਤੀ, ਸ਼ਬਦ ਦੇ ਦਿੱਤਾ, ਬੋਲੋ ਰਾਮ, ਸਿੱਖ ਸਮਝਾਈ। ਤੇ ਅੱਗੇ ਭਾਈ ਸਾਹਿਬ ਕਹਿੰਦੇ ਨੇ ਜੋ ਲੋਹਾ ਪਾਰਸ ਛੂਹ ਹੈ ਚੰਦਨ ਵਾਸ ਨਿੰਮ ਮਹਿਕਾਈ। ਇਹ ਵਿਦ ਸੁਣ ਕੇ ਜਾਟ ਲੋ, ਕਹਿੰਦੇ ਨੇ ਜਿਵੇਂ ਲੋਹੇ ਨੂੰ ਪਾਰਸ ਨਾਲ ਛੁਹਾ ਦੇਗੇ ਤੇ ਪਾਰਸ ਦੇ ਛੂਹ ਨਾਲ ਲੋਹਾ ਸੋਨਾ ਬਣ ਜਾਂਦਾ ਤੇ ਚੰਦਨ ਦੀ ਸੁਗੰਧੀ ਨਾਲ ਨਿੰਮ ਵਿੱਚੋਂ ਮਹਿਕ ਆਉਣ ਲੱਗ ਪੈਂਦੀ ਹੈ। ਕਹਿੰਦੇ ਨੇ ਸੱਚਾਈ ਇਹ ਵੇ ਕੈਸੀ ਪਾਰਸ ਕਲਾ ਛੂਹ ਮਿਲੀ, ਕਬੀਰ ਸਾਹਿਬ ਦੇ ਅੰਦਰੋਂ ਨਾਮ ਦੀ ਸੁਗੰਧੀ ਆਉਣ ਲੱਗ ਪਈ ਹੈ। ਜਿਉਂ ਲੋਹਾ ਪਾਰਸ ਛੂਹ ਹੈ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਪੂਰੇ ਸਤਿਗੁਰ ਦੀ ਵਡਿਆਈ ਇਹ ਵਿਦ ਸੁਣ ਕੇ ਵੀ ਆਹ ਤਰੀਕਾ ਸਤਿਗੁਰੂ ਪਾਰ ਉਤਾਰਾ ਕਰਦਾ, ਪੂਰੇ ਸਤਿਗੁਰ ਦੀ ਵਡਿਆਈ। ਅੱਗੇ ਬਚਨ ਕਰਦੇ ਨੇ ਭਾਈ ਸਾਹਿਬ ਜੀ ਨੇ, ਕਹਿਣ ਲੱਗੇ ਆਸ਼ਚਰਜ ਨੂੰ ਆਸ਼ਚਰਜ ਮਿਲੇ, ਵਿਸਮਾਦ ਵਿਸਮਾਦ ਮਿਲਾਈ। ਉਸ ਅਵਸਥਾ ਵਿੱਚ ਪਹੁੰਚ ਗਏ, ਅਸਚਰਜ ਵਿੱਚ ਅਸਚਰਜ ਮਿਲ ਗਿਆ, ਵਿਸਮਾਦ ਵਿੱਚ ਵਿਸਮਾਦ ਮਿਲ ਗਿਆ, ਅਭੇਦਤਾ ਹੋ ਗਈ। ਅਚਰਜ ਨੂੰ ਅਚਰਜ ਮਿਲੇ, ਵਿਸਮਾਦੈ ਵਿਸਮਾਦ ਮਿਲਾਈ। ਅਗਲਾ ਬਚਨ ਝਰਨਾ ਚਰਦਾ ਨਿਜਰੋ, ਕਹਿੰਦੇ ਨੇ ਅੰਦਰ ਇੱਕ ਝਰਨਾ ਚਰ ਲੱਗਾ ਬੰਦਗੀ ਦਾ, ਰੁਖਾਨੀਅਤ ਦਾ। ਝਰਨਾ ਚਰਦਾ ਨਿਜਰੋ ਗੁਰਮੁਖ ਬਾਣੀ ਅਘੜ ਕਢਾਈ, ਗੁਰੂ ਦੇ ਬਚਨਾਂ ਨੇ ਅਘੜੇ ਹੋਏ ਜੀਵਨ ਨੂੰ ਘੜ ਦਿੱਤਾ। ਸ਼ਬਦ ਨੇ ਜੀਵਨ ਨੂੰ ਕਰ ਦਿੱਤਾ, ਗੁਰਮੁਖ ਬਾਣੀ ਅਘੜ ਕਢਾਈ। ਰਾਮ ਕਬੀਰ ਭੇਦ ਨਾ ਪਾਈ, ਇਹ ਵਿਦ ਸੁਣ ਕੇ ਜਾਟ ਲੋ। ਪਤਾ ਲੱਗਾ ਭਾਈ ਆਹ ਤਰੀਕਾ ਹੀ, ਗੁਰੂ ਦੀ ਦੀਖਿਆ, ਗੁਰੂ ਦਾ ਸ਼ਬਦ, ਗੁਰੂ ਦਾ ਮੰਤਰ, ਗੁਰੂ ਦੀ ਕਿਰਪਾ, ਗੁਰੂ ਦੀ ਅਸੀਸ ਤੇ ਗੁਰੂ ਦਾ ਪ੍ਰਸ਼ਾਦ, ਗੁਰੂ ਦੀ ਗ੍ਰੇਸ, ਗੁਰੂ ਦੀ ਬਖਸ਼ਿਸ਼ ਕਹਿ ਲਈਏ। ਹੁਣ ਇਸ ਤੋਂ ਅੱਗੇ ਚੱਲੀਏ ਕਿ ਬੁਨਣਾ ਤੰਨਾ ਤਿਆਗ ਕੇ ਦੀ ਗੱਲ ਕੀ ਹੈ। ਕਬੀਰ ਸਾਹਿਬ ਦੀ ਬਾਣੀ ਵੱਲ ਹੁਣ ਆਈਏ। ਉਹ ਆਪਣੀ ਕਿਰਤ ਕਰਦੇ ਆ, ਕਿਰਤ ਕਰਕੇ ਪ੍ਰਸ਼ਾਦ ਪਾਣੀ ਛਕਦੇ ਨੇ। ਤੇ ਇੱਥੇ ਮੈਂ ਇੱਕ ਅਰਜ਼ ਜ਼ਰੂਰ ਕਰਾਂ ਕਿ ਇਹ ਨਹੀਂ ਕਿ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਦੇਖੋ ਕਿਰਪਾ ਕੀਤੀ, ਚਮੜੇ ਦਾ ਕੰਮ ਕਰਨ ਵਾਲੇ, ਕੱਪੜੇ ਬੁਣਨ ਵਾਲੇ, ਕੱਪੜੇ ਛੀਣ ਵਾਲੇ, ਭਗਤ ਸੈਣ ਜੀ ਕਿਰਤ ਕਰਨ ਵਾਲੇ, ਇਹਨਾਂ ਦੀ ਬਾਣੀ ਲਈ ਗੱਲ ਕੱਲੀ ਕਿਰਤ ਵੇਖ ਕੇ ਨਹੀਂ। ਬਨਾਰਸ ਵਿੱਚ ਹੋਰ ਵੀ ਬੜੇ ਕੱਪੜੇ ਬੁਣਦੇ ਹੋਣੇ ਨੇ, ਕਬੀਰ ਸਾਹਿਬ ਜੀ ਕੱਲੇ ਕਿਉਂ ਚੁਣੇ ਗਏ, ਰਵਿਦਾਸ ਸਾਹਿਬ ਕਿਉਂ ਚੁਣੇ ਗਏ, ਕਿ ਸੈਣ ਦੀ ਬਰਾਦਰੀ ਦੇ ਹੋਰ ਲੋਕ ਨਹੀਂ। ਗੱਲ ਸਿਰਫ ਇਹ ਨਹੀਂ ਕਿ ਕੋਈ ਪੋਲੀਟੀਕਲ ਜਮਾਤ ਤਿਆਰ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਚ, ਫਲਾਣੀ ਬਰਾਦਰੀ ਦਾ ਵੀ ਲੈ ਲਓ, ਫਲਾਣੀ ਦਾ ਵੀ ਲੈ ਲਓ, ਕਿਉਂਕਿ ਕੰਮ ਚਲਾਣਾ ਸਾਰੇ ਇਕੱਠੇ ਹੋ ਜਾਣਗੇ ਤਾਂ ਚੱਲੇਗੀ। ਗੱਲ ਬਿਰਾਦਰੀਆਂ ਦੀ ਨਹੀਂ, ਗੱਲ ਤਾਂ ਜਾਗੇ ਹੋਏ ਸੱਤ ਪੁਰਖਾਂ ਦੀ ਹੈ। ਭਾਵੇਂ ਉਹ ਹੱਡ ਢੋਂਦਾ ਸੀ ਤੇ ਭਾਵੇਂ ਹਲ ਵਾਹੁੰਦਾ ਸੀ, ਜਿਹੜਾ ਜਾਗ ਗਿਆ ਬਾਣੀ ਉਹਦੀ ਦਰਜ ਕੀਤੀ ਗਈ। ਫਿਰ ਇਸ ਨੁਕਤੇ ਕੱਲੀ ਬਰਾਦਰੀ ਕਰਕੇ ਨਹੀਂ, ਹਜ਼ੂਰ ਨੇ ਕਿਹਾ ਬਰਾਦਰੀ ਦਾ ਪੱਖ ਇੱਕ ਪਾਸੇ ਜ਼ਿਕਰ ਜ਼ਰੂਰ ਕੀਤਾ, ਕਿਉਂਕਿ ਮੱਧ ਯੁੱਗ ਵਿੱਚ ਉਹਨਾਂ ਨੂੰ ਲਤਾੜਿਆ ਗਿਆ। ਉਹ ਮਹਾਂਪੁਰਖ ਕੱਪੜੇ ਬੁਣਦੇ ਨੇ, ਅੰਦਰ ਦੀ ਸੁਰਤ ਮਾਲਕ ਵੀ ਜੁੜ ਗਈ, ਤੇ ਦੇਖੋ ਉਹਨਾਂ ਦੀ ਬਾਣੀ ਹੀ ਸਾਡੇ ਲਈ ਸਭ ਤੋਂ ਵੱਡੀ ਗਵਾਹੀ ਹੈ ਕਿ ਬੁਨਣਾ ਤਨਣਾ ਤਿਆਗ ਹੈ ਕੀ ਹੈ। ਕਿਰਤ ਕਰਦੇ ਆ, ਪ੍ਰਸ਼ਾਦਾ ਪਾਣੀ ਬੱਚਿਆਂ ਦਾ ਚੱਲਦਾ, ਪਰਿਵਾਰ ਦਾ ਤੁਰਦਾ, ਪਰ ਕੋਈ ਜ਼ਰੂਰੀ ਨਹੀਂ ਕਿ ਪਰਿਵਾਰ ਵਿੱਚ ਇੱਕ ਭਗਤੀ ਕਰਨ ਵਾਲਾ ਹੋਵੇ ਤੇ ਸਾਰੇ ਜੀ ਉਹਦੇ ਨਾਲ ਸਹਿਮਤ ਹੋਣ। ਇਹ ਗੱਲ ਧਿਆਨ ਚ ਰੱਖੀਏ। ਅਸੀਂ ਬੱਚਿਆਂ ਨੂੰ ਤਾਲੀਮ ਦੇਣੀ ਹੈ, ਉਦਮ ਕਰਨਾ ਹੈ। ਚੇਤੇ ਰੱਖੋ, ਗੁਰਦੁਆਰੇ ਦੇ ਸਕੂਲ ਵਿੱਚ ਲਿਆ ਸਕਦੇ ਹਾਂ, ਗੱਡੀ ਵਿੱਚ ਬੈਠ ਕੇ ਉਹਨਾਂ ਦੀ ਸੰਭਾਲ ਕਰ ਸਕਦੇ ਹਾਂ। ਅਸੀਂ ਆਪਣੇ ਵੱਲੋਂ ਪੂਰਾ ਹੀਲਾ ਕਰਾਂਗੇ, ਪਰ ਅਸੀਂ ਵਿਧਾਤੇ ਨਹੀਂ ਕਿਸੇ ਬੱਚੇ ਦੇ ਕਰਮ ਖੁਦ ਲਿਖ ਸਕੀਏ, ਬਿਲਕੁਲ ਨਹੀਂ। ਇਹ ਤਾਂ ਉਹਦੀ ਬਖਸ਼ਿਸ਼ ਹੈ। ਬੱਦਾਂ ਦੇ ਚੰਗੇ ਚੰਗਿਆਂ ਦੇ ਵੱਧ ਹੋ ਜਾਂਦੇ ਆ, ਕਾਇਰਾਂ ਦੇ ਸੂਰਮੇ ਤੇ ਸੂਰਮਿਆਂ ਦੇ ਕਾਇਰ ਬਣ ਜਾਂਦੇ ਹਨ, ਪਰਉਪਕਾਰੀਆਂ ਦੇ ਲੁਟੇਰੇ ਤੇ ਲੁਟੇਰਿਆਂ ਦੇ ਪਰਉਪਕਾਰੀ ਬਣ ਜਾਂਦੇ। ਉਸ ਵਿਧਾਤਾ ਦੀ ਖੇਡ ਹੈ। ਹੁਣ ਉਹ ਜਿਹੜੀ ਗੱਲ ਚੱਲੀ ਏ ਬੁਨਣਾ ਤੰਨਾ ਤਿਆਗ ਹੈ, ਉਹ ਪਰਿਵਾਰ ਕੋਈ ਜ਼ਰੂਰੀ ਨਹੀਂ ਸਾਰਾ ਕਬੀਰ ਸਾਹਿਬ ਨਾਲ ਸਹਿਮਤ ਹੈ। ਤੇ ਅਸੀਂ ਆਪਾਂ ਜਿੰਨੇ ਬੈਠੇ ਹਾਂ ਆਪਣੇ ਘਰਾਂ ਨੂੰ ਦੇਖਾਂਗੇ, ਇੱਕ ਭਗਤੀ ਕਰਦਾ ਤੇ ਦੂਜਾ ਉਹਦੇ ਤੇ ਤਰਕ ਕੱਸ ਰਿਹਾ ਹੁੰਦਾ, ਇੱਕ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਰਿਹਾ ਹੁੰਦਾ ਤੇ ਦੂਜਾ ਕਹਿੰਦਾ ਇਹਨੂੰ ਚੈਨ ਹੀ ਕੋਈ ਨਹੀਂ, ਪਤਾ ਹੀ ਨਹੀਂ ਗੁਰਮਤ ਹੁੰਦੀ ਕੀ। ਇਸ ਤਰ੍ਹਾਂ ਹੈ ਨਾ। ਹੁਣ ਪਰਿਵਾਰ ਵਿੱਚ ਸਮੱਸਿਆ ਇਹ ਵੇ ਕਿ ਮਾਈ ਦੀ ਬਿਰਤੀ ਹੋਰ ਹੈ, ਕਬੀਰ ਸਾਹਿਬ ਦੀ ਬਿਰਤੀ ਹੋਰ ਹੈ। ਮਾਂ ਜਨਮ ਦਿੰਦੀ ਹੈ, ਕਈ ਵਾਰੀ ਮਾਂ ਦੀ ਬਿਰਤੀ ਬੱਚੇ ਤੋਂ ਵੱਖ, ਬੱਚੇ ਦੀ ਮਾਂ ਤੋਂ ਵੱਖ। ਮਾਈ ਕਹਿੰਦੀ ਹੈ ਵੱਧ ਤੋਂ ਵੱਧ ਧਨ ਹੋਵੇ ਤੇ ਕਬੀਰ ਕਹਿੰਦੇ ਨੇ ਵੱਧ ਤੋਂ ਵੱਧ ਬੰਦਗੀ ਹੋਵੇ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਦੋਨਾਂ ਦੇ ਰਸਤੇ ਵੱਖਰੇ ਨੇ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚਲਣਾ, ਲਭ ਲੋਭ ਅਹੰਕਾਰ ਤਾਂ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ। ਪਰ ਇੱਕ ਸੰਸਾਰੀ ਕਹਿ ਰਿਹਾ ਧਨ। ਪਿਛਲੇ ਵਾਰ ਅਰਜ਼ ਕਰਕੇ ਆਇਆ ਸਟੋਕਟਨ, ਗਦਰ ਹੋਇਆ 57 ਦਾ ਹਿੰਦੁਸਤਾਨ, ਸਾਰੇ ਫੌਜੀਆਂ ਨੇ ਬਹੁਤ ਕੁਝ ਘਰ ਲੈ ਕੇ ਗਏ, ਪਰ ਬਾਬਾ ਕਰਮ ਸਿੰਘ ਹੋਤੀ ਮਰਦਾਨ ਉਹ ਸਾਰੀ ਰਾਤ ਸਜਣਾ ਦੇ ਪਰਿਵਾਰ ਦਾ ਪਹਿਰਾ ਦਿੰਦੇ ਰਹੇ। ਤੇ ਜਦੋਂ ਵਾਪਸ ਘਰ ਗਏ ਤੇ ਮਾਈ ਨੇ ਕਿਹਾ ਕੱਪੜੇ ਫੋਲ ਕੇ ਦਿਖਾ ਕੀ ਕੁਝ ਤੂੰ ਲੈ ਕੇ ਆਇਆ। ਉਹਨੇ ਕਿਹਾ ਮਾਂ ਮੈਂ ਕੁਛ ਨੀ ਲਿਆ ਜੋ ਤੂੰ ਦੇਖਣਾ ਚਾਹਨੀ ਹੈ, ਪੈਸੇ ਰੁਪਈਏ ਗੀਰੇ ਨਹੀਂ। ਉਹਨੇ ਕਿਹਾ ਵਗਦੀ ਗੰਗਾ ਚ ਵੀ ਹੱਥ ਨੀ ਧੋ ਸਕਿਆ, ਫਲਾਣੇ ਦਾ ਇੰਨਾ ਲੈ ਕੇ ਆਇਆ, ਫਲਾਣੇ ਦਾ ਇਹ ਕੁਝ ਲੈ ਕੇ ਆਇਆ। ਕਹਿਣ ਲੱਗੇ ਮਾਈ ਮੈਂ ਬਸ ਇੱਕੋ ਲੈ ਕੇ ਆਇਆ, ਸਿੱਖ ਦੇ ਬਾਣੀ ਨੂੰ ਦੇਖ ਕੇ ਕਿਸੇ ਨੇ ਬਾਬੇ ਦਾ ਵਾਸਤਾ ਪਾਇਆ, ਮੈਂ ਬਾਬੇ ਦੀ ਸਿੱਖੀ ਬਚਾ ਕੇ ਲਿਆਇਆ। ਮਾਂ ਨੇ ਕਿਹਾ ਫਿਰ ਮੇਰੇ ਮੱਥੇ ਨਾ ਲੱਗ। ਉਹਨੇ ਕਿਹਾ ਸੱਤ ਬਚਨ। ਦੇਖੋ ਬਿਰਤੀ ਹੈ। ਇੱਥੇ ਹੁਣ ਸਮੱਸਿਆ ਇੱਕ ਹੈ ਕਿ ਬੁਨਣਾ ਤੰਨਾ ਤਿਆਗ ਕੇ ਦਰ ਤੋਂ ਨਾ ਕਿਰਤ ਨਹੀਂ ਛੱਡੀ, ਇਹ ਬਿਰਤੀ ਹੈ ਵੱਧ ਕਮਾ। ਉਹ ਕਹਿੰਦਾ ਵੀ ਬੰਦਗੀ ਕਰ ਲਈਏ। ਉਹ ਹਰ ਵੇਲੇ ਕੰਮ ਕਰਦਿਆਂ ਕੰਮ ਦੀਆਂ ਗੱਲਾਂ ਕਰਦੇ ਨੇ, ਇਹ ਮਹਾਂਪੁਰਖ ਕੰਮ ਕਰਦਿਆਂ ਬ੍ਰਹਮ ਦੀਆਂ ਗੱਲਾਂ ਕਰਦਾ। ਫਰਕ ਪੈ ਗਿਆ ਨਾ। ਇਹਨੂੰ ਫਿਰ ਮਹਾਰਾਜ ਜੀ ਨੇ ਕਿਹਾ ਉਹਨਾਂ ਉਹ ਬਿਰਤੀ ਛੱਡ ਦਿੱਤੀ ਜਿਹੜੀ ਤਨਣ ਬੁਲਣ ਵਾਲੀ ਸੀ, ਇੱਕੋ ਧਾਰਨ ਕੀਤੀ ਬੰਦਗੀ। ਆਓ ਅਸੀਂ ਦੋ ਤਿੰਨ ਸ਼ਬਦ ਭਗਤ ਜੀ ਦੇ, ਸਾਰੀ ਬਾਣੀ ਉਹਨਾਂ ਦੀ ਲਾਂਗੇ। ਗੁਣੀ ਕਹੀਰਾ ਦੇ ਅਰਥ ਕੀ, ਪ੍ਰੀਤ ਚਰਨ ਕਬੀਰਾ ਦਾ ਭਾਵ ਕੀ ਹੈ, ਕਿਉਂਕਿ ਸ਼ਬਦ ਦਾ ਇੱਕ ਇੱਕ ਬਚਨ ਸਾਨੂੰ ਰੋਕਦਾ ਵੀ ਇਹ ਮਹਾਂਪੁਰਖਾਂ ਦੇ ਜੀਵਨ ਉਹਨਾਂ ਦੀ ਰਚਨਾ ਵਿੱਚੋਂ ਦੇਖੀਏ। ਹੁਣ ਉਹ ਬਚਨ ਹੈ ਮੁਸ ਮੁਸ ਰੋਵੈ ਕਬੀਰ ਕੀ ਮਾਈ। ਮੁਸ ਦਾ ਅਰਥ ਆਪ ਜਾਣਦੇ ਹੋ, ਹਟਕੋਰੇ ਲੈ ਕੇ, ਹੌਕੇ ਲੈ ਕੇ ਰੋਂਦੀ ਏ ਕਬੀਰ ਦੀ ਮਾਂ। ਇਹ ਬਾਲਕ ਕੈਸੇ ਜੀਵੈ ਰਗੁਰਾਈ, ਇਹ ਨਿਆਣੇ ਕਿਵੇਂ ਜੀਣਗੇ ਤੇਰੇ। ਤੰਨਣਾ ਬੁਲਣਾ ਸਭ ਤਜੋ ਹੈ ਕਬੀਰ। ਅਗਲੀ ਤੁਖ ਵੱਲ ਧਿਆਨ ਦਿਆ ਜੇ। ਇਹ ਨਹੀਂ ਵੀ ਕੰਮ ਛੱਡ ਕੇ ਕਬੀਰ ਕਿਤੇ ਗੱਲਾਂ ਕਰਦੇ ਨੇ, ਕੰਮ ਛੱਡ ਕੇ ਨਿੰਦਿਆ ਕਰਦੇ ਨੇ, ਕੰਮ ਛੱਡ ਕੇ ਮਾੜਿਆਂ ਦੀ ਸੰਗਤ। ਮਾਈ ਡੁਸਕੋਰੇ ਲੈ ਕੇ ਰੋਂਦੀ ਏ ਕਿ ਮੇਰਾ ਪੁੱਤਰ ਕੰਮ ਛੱਡੀ ਜਾਂਦਾ ਹੈ, ਇਹਨੇ ਆਪਣੇ ਸਰੀਰ ਉੱਤੇ ਕੇਵਲ ਰਾਮ ਨਾਮ ਹੀ ਲਿਖ ਲਿਆ। ਇਹਦਾ ਮਤਲਬ ਮਾਂ ਨੂੰ ਪਤਾ ਬੰਦਗੀ ਬਹੁਤ ਕਰ ਰਹੇ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗੁਰਾਈ, ਤੰਨਾ ਬੁੰਨਾ ਸਭ ਤਜੁਐ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ ਲੋਕੋ, ਮੇਰੇ ਪੁੱਤਰ ਨੇ ਸਰੀਰ ਉੱਤੇ ਰਾਮ ਨਾਮ ਲਿਖ ਲਿਆ। ਜਦੋਂ ਲਿਖ ਲਿਓ ਸਰੀਰ ਕਿਹਾ ਨਾ, ਇਹਦਾ ਮਤਲਬ ਕਿ ਉਸ ਸਰੀਰ ਦੇ ਵਿੱਚੋਂ ਰੋਮ ਰੋਮ ਵਿੱਚੋਂ ਰਾਮ ਦੀ ਆਵਾਜ਼ ਆਉਂਦੀ ਹੈ। ਉਹਦੇ ਖਿਰਦੇ ਚ ਨਾਮ ਉਕਰਿਆ ਗਿਆ। ਹਲਕਾ ਨਾਮ ਲਿਖ ਲਿਓ ਸ਼ਰੀਰ ਤੇ ਅੱਗੋ ਜਦੋਂ ਮਾਂ ਰੋ ਕੇ ਕਹਿੰਦੀ ਏ, ਕਬੀਰ ਸਾਹਿਬ ਕਹਿੰਦੇ ਨੇ, ਮਾਂ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਵਿਸਰੈ ਰਾਮ ਸਨੇਹੀ। ਇਸ ਦੇ ਅਰਥ ਕੀ ਨੇ? ਨਲਕੀ ਵਿਚ ਜਦੋਂ ਧਾਗਾ ਪਾਇਆ ਜਾਂਦਾ ਹੈ, ਉਹ ਸਾਹ ਨਾਲ ਉੱਚਾ ਖਿੱਚਦੇ ਨੇ, ਉੱਪਰ ਨੂੰ ਖਿੱਚਦੇ ਨੇ ਧਾਗਾ, ਨਲਕੀ ਵਿਚ ਪਾਉਂਦੇ ਆ। ਕਹਿਣ ਲੱਗੇ, ਮਾਂ ਤੂੰ ਕਹਿੰਦੀ ਏ ਵੀ ਮੈਂ ਰਾਮ ਕਹਿਣਾ ਛੱਡ ਦਿਆ, ਆ ਬਸ ਅੱਧਾ ਕੁ ਸਾਹ ਲੈਣਾ ਤੇ ਜਦੋਂ ਧਾਗਾ ਖਿੱਚਣਾ ਵਾ, ਅੱਧੇ ਸਾਹ ਕਿਤੇ ਰਾਮ ਵਿਸਰਦਾ ਤੇ ਮੌਤ ਲੱਗਦੀ ਏ। ਮਾਂ ਮੇਰੀਏ, ਮੈਂ ਰਾਮ ਨਹੀਂ ਛੱਡ ਸਕਦਾ, ਹੋਰ ਸਭ ਕੁਝ ਛੱਡ ਸਕਣਾ। ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਵਿਸਰੈ ਰਾਮ ਸਨੇਹੀ, ਖੋਚੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹੋ ਮੈਂ ਲਾਹਾ, ਲਹੋ ਮੈਂ ਲਾਹਾ, ਬੁਲਣਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਮੈਂ ਨਾਮ ਦਾ ਲਾਹਾ ਲਿਆ। ਹੁਣ ਮਾਈ ਜਦੋਂ ਕਿਹਾ ਬੱਚਿਆਂ ਦਾ, ਕਹਿਣ ਲੱਗੇ, ਕਹਿਤ ਕਬੀਰ ਸੁਣੋ ਮੇਰੀ ਮਾਈ ਨੇ, ਮਾਂ ਮੇਰੀ ਏ ਧਿਆਨ ਨਾਲ ਸੁਣ ਮੇਰੀ ਗੱਲ, ਹਮਰਾ ਇਨਕਾ ਦਾਤਾ ਏਕ ਰਗੁਰਾਈ, ਆ ਨਿਆਣਿਆਂ ਦਾ ਤੇ ਮੇਰਾ ਤੇ ਤੇਰਾ ਦਾਤਾ ਇੱਕ ਪਰਮੇਸ਼ਵਰ ਹੈ, ਤੇ ਜਿਹੜਾ ਸਭ ਨੂੰ ਦਿੰਦਾ ਪਿਆ ਤੇ ਉਹਦੇ ਨਾਮ ਤੋਂ ਕੋਈ ਰੋਕ ਨਹੀਂ ਪਈ। ਇਹ ਹੈ ਬਿਰਤੀ ਤਿਆਗ ਦਿੱਤੀ, ਲਾਲਚੀ ਬਿਰਤੀ ਛੱਡ ਦਿੱਤੀ। ਇੱਕ ਬਚਨ ਹੋਰ ਕਹਿ ਕੇ ਅੱਗੇ ਅਸੀਂ ਤੁਰਨੇ ਆ ਪ੍ਰੀਤ ਚਰਨ ਕਬੀਰਾ ਵੱਲ। ਬੁੰਨਾ ਤੰਨਾ ਤਿਆਗ ਕੇ, ਉਹ ਪਵਿੱਤਰ ਸ਼ਬਦ ਹੈ ਕਿ ਹਮਾਰੇ ਕੁਲ ਕੌਣ ਹੈ ਰਾਮ ਕਹਿਓ। ਅੱਗੇ ਗੱਲ ਚੱਲੀ, ਕਹਿਣ ਲੱਗੀ ਤੂੰ ਨਵਾਂ ਜੰਮ ਪਿਆ, ਚੱਜ ਜੰਮੇ, ਅਸਚਰਜ ਜੰਮੇ। ਘਰ ਚ ਗੱਲ ਚੱਲਦੀ ਪਈ। ਬੁੰਨਾ ਤੰਨਾ ਤਿਆਗ ਕੇ ਕਹਿਣ ਲੱਗੇ, ਤੇਰਾ ਬਾਪ ਵੀ ਸੀ, ਤੇਰੇ ਵੱਡੇ ਵਡੇਰੇ ਸਨ, ਤੈਨੂੰ ਕੀ ਹੋ ਗਿਆ? ਸਾਡੀ ਕੁਲ ਚ ਕਦੀ ਕਿਸੇ ਰਾਮ ਨਹੀਂ ਕਿਹਾ ਤੇ ਤੈਨੂੰ ਟਿਕਾ ਨਹੀਂ ਮਿਲਦਾ ਪਿਆ। ਹਮਾਰੇ ਕੁਲ ਕੌਣੇ ਰਾਮ ਕਹਿਓ, ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਏ। ਹੋਣਾ ਉਲਟੀ ਖੇਡ ਹੈ ਨਾ। ਉਹ ਖੁਸ਼ਕਿਸਮਤ ਨੇ ਜਿਨ੍ਹਾਂ ਦੇ ਬੱਚੇ ਬੰਦਗੀ ਕਰਦੇ ਨੇ। ਇਧਰ ਮਾਈ ਕਹਿੰਦੀ ਵੀ ਜਿੱਦਣ ਦੀ ਮਾਲਾ ਫੜੀ ਆ ਉਦਣ ਦਾ ਘਰ ਚ ਕਲੇਸ਼ ਪਿਆ। ਮਾਲਾ ਦਾ ਅਰਥ ਬੰਦਗੀ। ਚੇਤੇ ਰੱਖਿਓ, ਕਬੀਰ ਸਾਹਿਬ ਦੀ ਨਜ਼ਰ ਵਿਚ ਜ਼ਬਾਨ ਹੀ ਮਾਲਾ ਹੈ। ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਉਹ ਕਹਿੰਦੇ ਨੇ ਮੈਨੂੰ ਤਾਂ ਜ਼ਬਾਨ ਹੀ ਮਾਲਾ ਬਣ ਗਈ, ਬਾਹਰ ਦੀ ਮਾਲਾ ਤਾਂ 27 ਤੇ 54 ਤੇ 108 ਤੇ ਮੁਸਲਮਾਨਾਂ ਵੀਰਾਂ ਦੀ ਤਸਵੀਰ ਦੇ ਵੀ ਮਣਕੇ ਗਿਣੇ ਜਾਣਗੇ। ਕਹਿਣ ਲੱਗੇ, ਨਾ ਮਣਕਾ ਮੁੱਕਣਾ ਤੇ ਨਾ ਗਿਣਤੀ ਮੁੱਕਣੀ, ਜਿੰਨੀ ਦੇਰ ਤੱਕ ਸਵਾਸ ਨੇ। ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ। ਹੁਣ ਇਸ ਤੋਂ ਅਗਲੇ ਬਚਨ ਪੜਿਓ। ਮੇਰਾ ਖਿਆਲ ਘਰ ਚ ਕਿੰਨੀ ਲੜਾਈ ਹੋਈ ਹੋਵੇਗੀ, ਕਿੰਨੀ ਕੁ ਕਲੇਸ਼ ਪਿਆ ਹੋਵੇਗਾ। ਤੇ ਜਦੋਂ ਕਿਤੇ ਮਾਈਆਂ ਬੁੜੀਆਂ, ਜਿਹੜੀ ਪਿੰਡ ਦੀ ਲੜਾਈ ਜਿਹਨਾਂ ਵੇਖੀ, ਉਹਨਾਂ ਨੂੰ ਪਤਾ ਹੋਣਾ ਵੀ ਇਹ ਕਿਹੋ ਜਿਹਾ ਗ੍ਰਹਿ ਯੁੱਧ ਸ਼ੁਰੂ ਹੁੰਦਾ। ਸੱਚਾਈ ਉਹਨੇ ਫਿਰ ਕਰਦੀਆਂ ਕੀ ਨੇ, ਉਹ ਕਈ ਵਾਰੀ ਕੋਠੇ ਤੇ ਚੜ ਜਾਂਦੀਆਂ, ਉੱਚੀ ਸਾਰੀ ਆਵਾਜ਼ ਦੇ ਕੇ ਕਹਿੰਦੀ, ਜਠਾਣੀਓ ਦਰਾਣੀਓ ਸੁਣੋ, ਇੰਨੇ ਲੋਕ ਮਰ ਗਏ ਨੇ, ਕਬੀਰ ਨਹੀਂ ਮਰਨਾ। ਇਹ ਵੇ ਸੰਸਾਰੀ ਬਿਰਤੀ ਤੋਂ ਉਪਰਾਮ ਨੇ, ਤਮੇ ਵਾਲੀ ਬਿਰਤੀ ਨਹੀਂ। ਸੁਣੋ ਜਠਾਨੀ, ਸੁਣੋ ਦਰਾਨੀ, ਅਚਰਜ ਏਕ ਭਇਓ, ਆ ਅਨੋਖੀ ਖੋਡ ਖੇਡ ਵਾਪਰ ਗਈ। ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਆਂ ਖੋਏ, ਇਹ ਮੁੰਡੀਆਂ ਕਿਉਂ ਨਾ ਹੋਇਓ। ਸਾਤ ਸੂਤ ਸੂਤਰ ਸਾਤਰ, ਇਹ ਸਾਤ ਸੂਤ ਦਰ ਤੇ ਹੀ ਸਮਝਣਾ, ਸਤ ਨਹੀਂ ਕਰਨਾ। ਜਿਵੇਂ ਪਾਣੀ ਧਾਣੀ ਸਾਡੀ ਸ਼ਬਦਾਵਲੀ ਹੈ ਨਾ, ਰੋਟੀ ਛੋਟੀ, ਅਸੀਂ ਇੱਕ ਸ਼ਬਦ ਆਪਣੇ ਕੋਲੋਂ ਨਾਲ ਜ਼ਰੂਰ ਲੈਂਦੇ ਹਾਂ, ਹੈ ਕਿ ਨਹੀਂ? ਆ ਪਾਠ ਵਾਲੇ ਵੀ ਇਸ ਤਰੀਕੇ, ਕਈ ਵਾਰੀ ਵੈਸੇ ਚਾਹੀਦਾ ਨੀ, ਪਾਠ ਪੂਠ ਕਰੀ ਜਾਂਦੇ ਆ, ਇਸ ਤਰੀ ਕਰਦੇ ਨੇ। ਪਾਠ ਤੇ ਹੈ, ਪੂਠ ਕੀ ਹੁੰਦਾ? ਕੀਰਤਨ ਤਾਂ ਹੈ, ਪਰ ਨਹੀਂ, ਦੇਖੋ ਇਹ ਸ਼ਬਦ ਜਿਹੜੇ ਸੀ ਵਰਤਨੇ, ਵਾਹਿਗੁਰੂ ਬਚਾਏ। ਇੱਥੇ ਵੇ ਸਾਤ ਸੂਤ ਸੂਤਰ ਸਾਤਰ, ਇਨ ਮੁੰਡੀਆਂ ਖੋਏ, ਇਹਨੇ ਸਾਰੇ ਸੂਤਰ ਗਵਾ ਦਿੱਤੇ, ਕੰਮ ਨਹੀਂ ਕਰ ਰਿਹਾ, ਕਿਉਂਕਿ ਉਹ ਜੋ ਕੁਝ ਉਹ ਚਾਹੁੰਦੇ ਨੇ ਉਹ ਨਹੀਂ ਕਰ ਰਹੇ। ਉਹ ਕਹਿੰਦੇ ਰੋਟੀ ਚੱਲਦੀ ਠੀਕ ਹੈ, ਸਾਤ ਸੂਤ ਇਨ ਮੁੰਡੀਆਂ ਖੋਏ, ਇਹ ਮੁੰਡੀਆਂ ਕਿਉਂ ਨਾ ਮੋਇਓ। ਜਠਾਣੀਆਂ ਦਰਾਣੀਆਂ ਇਕੱਠੀਆਂ ਹੋ ਕੇ ਕਹਿਣ ਲੱਗੀਆਂ, ਰੌਲਾ ਕਾਹਦੇ ਲਈ? ਕਹਿਣ ਲੱਗੇ, ਦੇਖੋ ਅੱਗੇ ਘਰ ਵਾਲੀ ਵੀ ਬੋਲ ਪਈ, ਕਹਿਣ ਲੱਗੀ, ਇੱਕ ਦੋ ਮੰਦਰ, ਇੱਕ ਦੋ ਬਾਠ, ਇੱਕ ਦੋ ਮੰਦਰ, ਮੰਦਰ ਦਰ ਤੇ ਘਰ, ਇੱਕ ਦੋ ਸਾਧੂ ਤਾਂ ਘਰ ਬਿਠਾਏ ਸੋ ਅੰਦਰ, ਇੱਕ ਦੋ ਬਾਠ, ਉਹ ਦੇਖੋ ਦੋ ਹੋਰ ਤੁਰੇ ਆਉਂਦੇ ਨੇ, ਉਹ ਵੀ ਸਿੱਧੇ ਸਾਡੇ ਘਰ ਹੀ ਆਉਣੇ। ਤੇ ਸੱਚਾਈ ਜੇ ਕਈ ਵਾਰੀ ਦੇਖਿਆ, ਕਈ ਘਰਾਂ ਚ ਇੰਨਾ ਮੰਦਾ ਆਲੇ, ਉਹ ਵਿਚਾਰੇ ਪ੍ਰਸ਼ਾਦੇ ਲਈ ਲਏ ਜਾਂਦੇ ਆ, ਉਹ ਬੀਬੀਆਂ ਵਿਚਾਰੀਆਂ ਬਸ ਸ਼ਰੀਰ ਲਾਉਂਦੀਆਂ ਨੇ ਕਿਤੇ ਬਾਬਾ ਆਇਆ ਵੀ ਹੁਣ ਕੰਮ ਨੀ ਵਿੜੇ ਸਿਆਪਾ ਮੁੱਕੇ ਦਾ ਉਹੀ ਗੱਲ ਜੇ ਸਲੀਹ ਤੇ ਉਹ ਕਹਿੰਦੀ ਇਹ ਬਣਿਆ ਕੀ ਪਿਆ ਉਹ ਦੋ ਅੰਦਰ ਬੈਠੇ ਨੇ ਉਹ ਦੋ ਤੁਰੇ ਹੁੰਦੇ ਨੇ ਤੇ ਫਿਰ ਕਰਦਾ ਕੀ ਇਹ ਆ ਦੇਖੋ ਦੋ ਚਾਰ ਮੰਜੀਆਂ ਨੇ ਨਿਆਣਿਆਂ ਨੂੰ ਭੁੰਜੇ ਸਕਦਾ ਇਹਨਾਂ ਨੂੰ ਮੰਜੀਆਂ ਤੇ ਬਿਠਾਉਂਦਾ ਉਹਨਾਂ ਨਾਲ ਇੱਕ ਵਿਆਹ ਕੀਤਾ ਕਹਿਣ ਲੱਗਿਆ ਸਾਧੂ ਵੇਖ ਇਹਨਾਂ ਦੀ ਸ਼ਕਲ ਸਿਰ ਉੱਤੇ ਹੱਥ ਮਾਰਦੇ ਪਏ ਨੇ ਤੇ ਕਮਰ ਨਾਲ ਪੋਥੀ ਬੰਨੀ ਏ ਇਹ ਬਚਨ ਨੇ ਇੱਕ ਦੋ ਮੰਦਰ ਇੱਕ ਦੋ ਬਾਟ ਹਮਕੋ ਸਾਥਰ ਉਨਕੋ ਖਾਟ ਸਾਥਰ ਦਰਦ ਸੱਥਰ ਜ਼ਮੀਨ ਸਾਨੂੰ ਜ਼ਮੀਨ ਉਹਨਾਂ ਨੂੰ ਮੰਜੀਆਂ ਖਾਟ ਮੂੰਡ ਪਲੋਸ ਆਪਣੀ ਗੰਜ ਨੂੰ ਪਲੋਸਦੇ ਪਏ ਨੇ ਕਮਰ ਬੰਦ ਪੋਥੀ ਹਮਕੋ ਚਾਬਨ ਉਨਕੋ ਰੋਟੀ ਸਾਨੂੰ ਦਾਣੇ ਚੱਬਨ ਉਹਨਾਂ ਨੂੰ ਰੋਟੀਆਂ ਮੁੰਡਿਆ ਮੁੰਡਿਆ ਹੋਏ ਏਕ ਕਬੀਰ ਸਾਹਿਬ ਕਹਿੰਦੇ ਨੇ ਨਹੀਂ ਨਾ ਗਾਲਾਂ ਕੱਢ ਨਾ ਅਪ ਸ਼ਬਦ ਬੋਲੋ ਮੁੰਡਿਆ ਮੁੰਡਿਆ ਹੋਏ ਏਕ ਇਹਦਾ ਮਤਲਬ ਇਹ ਸੰਤ ਇਹ ਫਕੀਰ ਇਹ ਬੰਦਗੀ ਕਰਨ ਵਾਲੇ ਅੰਦਰੋਂ ਇੱਕੋ ਜੇ ਜਿਹਨੂੰ ਧੱਕੇ ਮਾਰਦੇ ਪਏ ਡੁੱਬਦਿਆਂ ਦਾ ਸਹਾਰਾ ਬਣ ਜਾਂਦੇ ਮੁੰਡਿਆ ਮੁੰਡਿਆ ਹੋਏ ਏਕ ਇਹ ਮੁੰਡਿਆ ਬੁੱਢ ਕੀ ਟੇਕ ਇਹ ਡੁੱਬਦਿਆਂ ਦੀ ਟੇਕ ਨੇ ਇਹ ਮੇਰਾ ਖਿਆਲ ਹੈ ਵੀ ਬੁਨਣਾ ਤੰਨਾ ਤਿਆਗ ਕੇ ਦਾ ਭਾਵ ਹੈ ਕਿ ਕਿਰਤ ਨਹੀਂ ਛੱਡੀ ਕੰਮ ਉਹਨਾਂ ਕੀਤਾ ਆਪਣਾ ਬਸ ਉਹ ਲਾਲਚ ਵਾਲੀ ਬਿਰਤੀ ਕਿ ਆਪ ਦੂਜੇ ਦਾ ਖੱਡੀ ਦਾ ਵੀ ਮੇਰੇ ਕੋਲ ਆ ਜਾਏ ਇਹਦੇ ਥਾਂ ਨਾ ਵਿਕਣ ਮੇਰੇ ਵਿਕਣ ਇਸ ਬਿਰਤੀ ਨੂੰ ਬਿਲਕੁਲ ਤਿਆਗ ਦਿੱਤਾ ਕਹਿੰਦੇ ਚੱਕ ਛੱਡ ਦਿੱਤਾ ਜੋ ਹੈ ਪਰਾਲਭ ਤੋਂ ਮਿਲੇਗਾ ਸਾਹਿਬ ਦੇ ਬਚਨ ਕਹਿਣ ਲੱਗੇ ਬੁਨਣਾ ਤੰਨਾ ਤਿਆਗ ਕੇ ਅਗਲੀ ਤੋਂ ਕਹਿ ਪ੍ਰੀਤ ਚਰਨ ਕਬੀਰਾ ਕਬੀਰ ਦੀ ਪ੍ਰੀਤ ਬਣ ਗਈ ਇਹ ਸੁਣ ਭਗਤ ਧੰਨਾ ਜੀ ਇਹ ਵਿਧ ਸੁਣ ਕੇ ਜਾ ਕਰੋ ਦੇਖੋ ਦੇ ਘਰ ਰੋਟੀ ਨੀ ਪੱਕ ਰਹੀ ਕਲੇਸ਼ ਹੈ ਪ੍ਰੀਤ ਚਰਨ ਕਬੀਰਾ ਉਹਨਾਂ ਦੀ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਬਣ ਗਈ ਅਸੀਂ ਹੋਰ ਕੋਈ ਪ੍ਰਮਾਣ ਨੀ ਲੈਣਾ ਮੇਰੀ ਇੱਛਾ ਸੀ ਇਹਨਾਂ ਦਿਨਾਂ ਚ ਉਹਨਾਂ ਮਹਾਂਪੁਰਖਾਂ ਦੀ ਬਾਣੀ ਵੱਧ ਤੋਂ ਵੱਧ ਆਪਾਂ ਵਿਚਾਰੀਏ ਕਿਉਂ ਜੀ ਪ੍ਰੀਤ ਬਣੀ ਕਬੀਰ ਸਾਹਿਬ ਨੇ ਖੁਦ ਕਿਹਾ ਪ੍ਰੀਤ ਬਣ ਗਈ ਏ ਪਰ ਸੱਚਾਈ ਇਹ ਵੀ ਲੋਕੀ ਮੇਰੇ ਅੰਦਰ ਨੂੰ ਜਾਣਦੇ ਨੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਕ ਅਜਾਨ ਅਜਾਨ ਮੈਨੂੰ ਰੋਕ ਰਹੇ ਨੇ ਸੁਜਾਨ ਤੋਂ ਜੁੜਨ ਲਈ ਕਿਉਂਕਿ ਜਿਹੜਾ ਰੋਕਦਾ ਉਹਨੂੰ ਇੰਨੀ ਸਮਝ ਨਹੀਂ ਜਿਹੜਾ ਜੁੜਿਆ ਉਹਨੂੰ ਪਤਾ ਇਹਨੂੰ ਕਦਰ ਦਾ ਇਹਨੂੰ ਕੀਮਤ ਦਾ ਪਤਾ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਬਣ ਗਈ ਤੇ ਅਜਾਨ ਲੋਕ ਰੋਕਦੇ ਨੇ ਮਾਂ ਰੋਕਦੀ ਏ ਪਰਿਵਾਰ ਰੋਕਦਾ ਤੇ ਸ਼ਬਦ ਵਰਤੇ ਤਾਂ ਤੂੰ ਟੂਟੀ ਕਿਉਂ ਬਣੇ ਜੇ ਇਹਦੇ ਨਾਲ ਟੁੱਟ ਗਈ ਤੇ ਫਿਰ ਬਣੇਗੀ ਕਿਦੇ ਨਾਲ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਕ ਅਜਾਨ ਤਾਂ ਸਿਉ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ ਮੈਨੂੰ ਕਿਉਂ ਰੋਕਦੇ ਹੋ ਜਿੰਨੇ ਜਿੰਦ ਪਿੰਡ ਤੇ ਪ੍ਰਾਣ ਦਿੱਤੇ ਨੇ ਮੈਨੂੰ ਉਹਦੇ ਚੇ ਪਾਤਸ਼ਾਹ ਸੰਗਤ ਦੀ ਸੇਵਾ ਕਿਤੇ ਹੋ ਸਕੇ ਉਸ ਮਹਾਂਪੁਰਸ਼ ਨੂੰ ਕਿਸੇ ਨੀ ਬਖਸ਼ਿਆ ਸਮਾਜ ਨੇ ਨੀ ਬਖਸ਼ਿਆ ਉਹਨੂੰ ਹਕੂਮਤ ਨੇ ਨੀ ਬਖਸ਼ਿਆ ਘੱਟੋ ਘੱਟ ਬੰਦੇ ਨੂੰ ਬਾਹਰੋਂ ਧੱਕੇ ਪੈਣ ਤੇ ਪਰਿਵਾਰ ਦਾ ਜੀ ਕਹਿੰਦੇ ਨੇ ਕੋਈ ਨੀ ਹਮਦਰਦੀ ਕਰ ਲਈਏ ਸੱਚ ਇਹ ਉਸ ਮਹਾਂਪੁਰਖ ਨੂੰ ਤੇ ਪਰਿਵਾਰ ਦੇ ਲਈ ਅੱਗੋਂ ਪੈਂਦੇ ਨੇ ਚਾਰ ਚੁਫੇਰੇ ਹਨੇਰਾ ਪਰ ਅੰਦਰ ਚਾਨਣ ਹੈ ਕਬੀਰ ਸਾਹਿਬ ਨੇ ਕਿਹਾ ਕਿ ਲੋਕ ਰੋਕਦੇ ਨੇ ਪ੍ਰੀਤ ਕਰਕੇ ਉਹਨਾਂ ਦਾ ਇੱਕ ਸ਼ਲੋਕ ਹੋਰ ਬਚਨ ਹੈ ਕਬੀਰ ਬਿਰਹੋ ਪੁਯੰਗਮ ਮਨ ਬਸੈ ਪ੍ਰੀਤ ਚਰਨ ਕਬੀਰਾ ਕੱਲੇ ਖੁਸ਼ਕ ਗਿਆਨ ਨੀ ਉਹਨਾਂ ਕੋਲ ਤਰਕ ਨਹੀਂ ਤਰਕ ਦੇ ਨਾਲ ਨਾਲ ਉਹਨਾਂ ਕੋਲ ਭਿੱਜਾ ਹੋਇਆ ਅੰਦਰ ਹੈ ਕਹਿੰਦੇ ਨੇ ਪਿਆਰੇ ਨੂੰ ਮਿਲਣਾ ਅੰਦਰ ਬਿਰਹਾ ਆ ਗਿਆ ਤੇ ਲੋਕ ਆ ਗਏ ਸਮਝਾਉਣ ਲਈ ਛੱਡ ਪਰਾਂ ਕਹਿਣ ਲੱਗੇ ਸੱਪ ਤੇ ਡੰਗੇ ਹੋਏ ਦੀ ਦਵਾਈ ਤਾਂ ਹੈ ਪਰ ਬਿਰਹਾ ਦੇ ਡੰਗੇ ਦੀ ਕੀ ਦਵਾਈ ਕਰੋਗੇ ਮੈਂ ਨਹੀਂ ਜੀ ਸਕਦਾ ਮੈਨੂੰ ਝੱਲਾ ਕਹਿ ਲੋ ਸ਼ਦਾਰੀ ਕਹਿ ਲੋ ਤੇ ਭਾਵੇਂ ਮੁਰਦਾ ਕਹਿ ਲੋ ਪ੍ਰੀਤ ਚਰਨ ਕਬੀਰਾ ਕਬੀਰ ਬਿਰਹੋਂ ਪੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਪ੍ਰੀਤ ਚਰਨ ਕਬੀਰਾ ਤੀਸਰਾ ਬਚਨ ਉਹਨਾਂ ਦੀ ਬਾਣੀ ਵਿੱਚੋਂ ਕਹਿੰਦੇ ਨੇ ਅੱਗ ਲੱਗੀ ਹੋਵੇ ਪਾਣੀ ਅੱਗ ਬੁਝਾਉਂਦਾ ਹੈ ਇਸਤਰੀ ਹੈ ਨਾ ਕਿਤੇ ਵੀ ਦੁਨੀਆਂ ਵਿੱਚ ਅੱਗ ਲੱਗੇਗੀ ਯਤਨ ਕਰਨਗੇ ਪਾਣੀ ਨਾਲ ਅੱਗ ਬੁਝਾਈ ਜਾਏ ਇੱਥੋਂ ਦੀ ਤਾਂ ਕਾਨੂੰਨ ਕਾਇਦਾ ਕਾਨੂੰਨ ਇਹ ਵੇ ਕਿ ਜਿੱਥੇ ਘਰ ਨੇ ਨਜ਼ਦੀਕ ਪਾਣੀ ਆਪ ਉਹਨਾਂ ਨੇ ਪੈਦਾ ਕੀਤਾ ਕੋਲ ਸਭ ਕੁਝ ਪ੍ਰਬੰਧ ਕੀਤਾ ਕਦੀ ਵੀ ਅੱਗ ਲੱਗ ਜਾਏਗੀ ਤੇ ਪਾਣੀ ਬੁਝਾਏਗਾ ਤੇ ਪਾਣੀ ਵਿੱਚ ਕਦੀ ਅੱਗ ਲੱਗੀ ਦੇਖੀ? ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਕਿਵੇਂ ਰੋਕਦੇ ਹੋ, ਮੇਰੇ ਅੰਦਰ ਪਾਣੀ ਵਿੱਚ ਅੱਗ ਲੱਗ ਗਈ ਏ, ਤੇ ਜਿੱਥੇ ਪਾਣੀ ਵਿੱਚ ਅੱਗ ਲੱਗ ਜਾਏ ਉਹ ਦੁਨੀਆਂ ਦੀ ਕੋਈ ਤਾਕਤ ਬੁਝਾ ਨਹੀਂ ਸਕਦੀ। ਬੇਨਤੀ ਸਮਝਿਓ, ਉਹ ਪਾਣੀ ਵਿੱਚ ਅੱਗ ਕੀ ਏ? ਕਹਿਣ ਲੱਗੇ ਉਹ ਅੱਗ ਤਪਸ਼ ਵਾਲੀ ਨਹੀਂ। ਮਾਧਵ ਜਲ ਕੀ ਪਿਆਸ ਨਾ ਜਾਏ, ਪ੍ਰੀਤ ਚਰਨ ਕਬੀਰਾ। ਪ੍ਰਭੂ ਹੁਣੇ ਪਿਆਸ ਬੁੱਝਦੀ ਨਹੀਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਹੁਣ ਇਸ ਪਾਣੀ ਵਿੱਚ ਅੱਗ ਉੱਠ ਪਈ। ਪਾਣੀ ਚ ਅੱਗ ਕੀ ਕਿ ਜਿੰਨਾ ਸਿਮਰਨ ਕਰਨਾ ਭੁੱਖ ਹੋਰ ਵਧੀ ਜਾਂਦੀ ਹੈ। ਹੁਣ ਇੰਜ ਲੱਗਣ ਲੱਗ ਪਿਆ ਇੱਕ ਜੀਵ ਨਾਲ ਨਿਸਰਨਾ, ਸਾਰੇ ਰੋਮ ਰੋਮ ਹੀ ਜੀਵ ਬਣਾ। ਇੱਕ ਚਾਹ ਹੈ, ਇੱਕ ਤੜਫ ਹੈ, ਕੀ ਕੋਈ ਨਾਮ ਜਪ ਕੇ ਕਹਿ ਦੇਗਾ ਮੈਂ ਰੱਜ ਗਿਆ? ਬਿਲਕੁਲ ਨਹੀਂ। ਇਹ ਤਾਂ ਪਿਆਸ ਹੀ ਕੈਸੀ ਹੈ ਜਿਹਦੇ ਵਿੱਚ ਅੱਗ ਉੱਠਦੀ ਏ, ਤੇ ਜਿੰਨਾ ਬੰਦਾ ਜਪਦਾ ਵਿੱਚ। ਦੇਖੋ ਦੁਨੀਆਂ ਦਾ ਕੋਈ ਵੀ ਚੀਜ਼ ਹੈ, ਆ ਵਿਸ਼ੇ ਵਾਸਨਾ ਨੇ ਨਾ, ਇਹਨੂੰ ਮੈਂ ਉਪਰਲੀ ਸ਼ਬਦ ਵਰਤਣ ਲੱਗਾ। ਕੋਈ ਬੰਦਾ ਇੰਦਰੀਆਂ ਦਾ ਸੁੱਖ ਭੋਗਦਾ, ਉਹਨੂੰ ਭੋਗਿਆ ਹੋਇਆ ਵਿਸ਼ਾ ਉਪਰਾਮਤਾ ਦਿੰਦਾ। ਕਦੀ ਤੁਸੀਂ ਦੇਖੋ, ਇਹ ਯੂਨੀਵਰਸਲ ਸਰਵ ਵਿਆਪਕ ਸਚਾਈ ਹੈ ਕਿ ਦੁਨੀਆਂ ਦਾ ਭੋਗਿਆ ਹੋਇਆ ਵਿਸ਼ਾ ਇੱਕ ਖਿਣ ਦਾ ਆਨੰਦ ਉਦੋਂ ਬਾਅਦ ਉਪਰਾਮਤਾ ਦਿੰਦਾ, ਮੁੱਖ ਮੋੜ ਲੈਂਦਾ ਇਨਸਾਨ। ਪਰ ਪਰਮਾਤਮਾ ਦੇ ਨਾਮ ਦੀ ਅੱਗ ਕੈਸੀ ਹੈ, ਇਹਦੇ ਤੋਂ ਨਾ ਮੁੱਖ ਮੁੜਦਾ ਨਾ ਇਹ ਉਪਰਾਮਤਾ ਦਿੰਦਾ, ਇਹ ਤੋਂ ਰੱਜਦਾ ਨਹੀਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ। ਤੂੰ ਜਲਨਿਧ ਹੋ, ਜਲ ਕਾ ਮੀਨ, ਜਲਨਿਧ ਤੂੰ ਪਾਣੀ ਦਾ ਖਜ਼ਾਨਾ, ਤੂੰ ਬੰਦਗੀ ਦਾ ਖਜ਼ਾਨਾ। ਮੈਂ ਪਾਣੀ ਵਿੱਚ ਰਹਿਣ ਵਾਲਾ ਮੱਛ ਹਾਂ, ਕਿਵੇਂ ਲੋਕੋ ਮੈਂ ਛੱਡ ਦਿਆਂ, ਕਿਉਂਕਿ ਮੇਰਾ ਹੁਣ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ। ਤੂੰ ਜਲ ਨਹੀਂ ਦਿਖਾਉ, ਜਲ ਕਾ ਮੀਨ, ਜਲ ਮੈਂ ਰਹੂੰ ਜਲੈ ਬਿਨ ਖੀਨ। ਤੂੰ ਪਿੰਜਰ ਹਾਂ ਛੋਟਾ ਤੋਰ, ਤੂੰ ਪਿੰਜਰਾ ਹੈ ਮੈਂ ਤੇਰਾ ਤੋਤਾ ਵਾਂ। ਕਿਉਂ ਜੀ, ਪਿੰਜਰਾ ਤੇ ਤੋਤਾ? ਕਹਿਣ ਲੱਗੇ ਨੇ ਪਿੰਜਰਾ ਮਾੜਾ ਨਹੀਂ, ਪਿੰਜਰੇ ਵਿੱਚ ਤੋਤਾ ਰਹੇਗਾ ਤੇ ਬਿੱਲਾ ਬਾਹਰ ਝਾਕੀ ਜਾ ਪਿੰਜਰੇ ਵਿੱਚੋਂ ਖਾ ਨਹੀਂ ਸਕਦਾ, ਤੇ ਜੇ ਕਿਤੇ ਪਿੰਜਰਾ ਟੁੱਟ ਗਿਆ ਪਿੰਜਰੇ ਚੋਂ ਨਿਕਲ ਗਿਆ ਤੇ ਤੋਤੇ ਦਾ ਬਚਾਅ ਕੋਈ ਨਹੀਂ। ਤੂੰ ਪਿੰਜਰਾ ਮੈਂ ਤੋਤਾ, ਤੇ ਇਹਨਾਂ ਲੋਕਾਂ ਨੂੰ ਕੀ ਪਤਾ, ਜਮਦੂਤ ਖਲੋਤਾ ਮੇਰਾ ਕੁਝ ਵੀ ਨਹੀਂ ਵਿਗਾੜ ਸਕਦਾ ਬਿੱਲਾ। ਤੂੰ ਪਿੰਜਰ ਹਾਂ ਛੋਟਾ ਤੋਰ, ਜਮ ਮਜਹਾਰ ਜਮ ਮੰਜਾਰ, ਕਾਂ ਕਰੇ ਮੋਰ। ਕਹਿਣ ਲੱਗੇ ਤੂੰ ਤਰਵਰ ਹਾਂ ਪੰਖੀ ਆਏ, ਮੰਦ ਭਾਗੀ ਤੇਰੇ ਦਰਸ਼ਨ ਨਾ। ਤੂੰ ਸਤਿਗੁਰ ਹਾਂ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਵੇਲਾ, ਪ੍ਰੀਤ ਚਰਨ ਕਬੀਰਾ। ਜਿਹੜਾ ਇੱਥੇ ਬੈਠਾ ਪਿਆ ਧੰਨਾ, ਆ ਦੇਖ ਤੂੰ ਹਲਵਾਨ ਹੈ, ਤੇਰੇ ਰਸਤੇ ਚ ਕੋਈ ਕਲੇਸ਼ ਨਹੀਂ ਅਜੇ। ਪਰ ਉਹਦੇ ਵਾਸਤੇ ਕਲੇਸ਼ ਕਿੰਨਾ ਹੈ ਸੰਸਾਰੀ ਪੱਧਰ ਤੇ। ਇੱਕ ਸ਼ਬਦ ਹੋਰ ਮਹਾਂਪੁਰਖ ਦਾ ਕਹਿ ਕੇ ਸੰਪੰਨਤਾ ਕਰਨਾ, ਪਰ ਲੜੀ ਅੱਗੇ ਚੱਲੇਗੀ, ਅਜੇ ਗੁਣੀ ਗਹੀਰਾ ਦੇ ਅਰਥ ਨਹੀਂ ਹੋਏ। ਪ੍ਰੀਤ ਚਰਨ ਕਬੀਰਾ, ਉਹਨਾਂ ਨੇ ਜਿਹੜੀ ਪ੍ਰੀਤ ਦਾ ਸ਼ਿਖਰ ਕਿਹਾ, ਸਭ ਤੋਂ ਜ਼ਿਆਦਾ ਬੰਦੇ ਨੂੰ ਜਿਉਂਦੇ ਜੀ ਕੱਟਣਾ, ਇਹਦੇ ਵਿੱਚ ਬੜਾ ਵੱਡਾ ਦਰਦ ਹੈ। ਛੁਰੀ ਵੱਜ ਜਾਏ, ਸੂਈ ਚੁੱਭ ਜਾਏ, ਸੂਲ ਚੁੱਭ ਜਾਏ, ਬੜੀ ਚੀਸ ਨਿਕਲਦੀ ਹੈ, ਪੀੜਾ ਹੈ। ਭਗਤ ਸਾਹਿਬ ਕਹਿੰਦੇ ਨੇ ਇੱਕ ਪਾਸੇ ਮੇਰਾ ਪ੍ਰਭੂ, ਦੂਜੇ ਪਾਸੇ ਸਿਰ ਤੇ ਰੱਖਿਆ ਹੋਇਆ ਕਰਵੱਤ ਆਰਾ, ਪ੍ਰੀਤ ਚਰਨ ਕਬੀਰਾ। ਹੁਣ ਇੱਕ ਪਾਸੇ ਕਿਹਾ ਜੇ ਪ੍ਰਭੂ ਵਾਲੇ ਪਾਸੇ ਤੁਰਨਾ ਹੀ, ਆ ਸਿਰ ਤੇ ਆ ਰਹਾ ਹੈ, ਤੇ ਜੇ ਉਹਦੀ ਪਿੱਠ ਲੈ ਲੇਗਾ ਫਿਰ ਬਚਾ ਹੈ। ਤੇ ਹੁਣ ਸ਼ਬਦ ਹੈ ਕਬੀਰ ਸਾਹਿਬ ਕਹਿੰਦੇ ਨੇ ਕਰਵਤ ਭਲਾ ਨਾ ਕਰਵਟ ਤੇਰੀ, ਪ੍ਰੀਤ ਚਰਨ ਕਬੀਰਾ। ਆਰਾ ਤਾਂ ਭਲਾ ਹੈ, ਮੈਂ ਜਰ ਜਾਵਾਂਗਾ, ਪਰ ਤੇਰੀ ਪਿੱਠ ਹੋ ਗਈ ਉਹ ਮੇਰੇ ਤੋਂ ਜਰੀ ਨਹੀਂ ਜਾਣੀ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਏ ਕੋ ਮਾਰੇ, ਕਾਏ ਕੋ ਮਾਰੇ ਪ੍ਰੀਤ ਚਰਨ ਕਬੀਰਾ। ਮੈਨੂੰ ਕਿਉਂ ਤੂੰ ਰੋਲ ਰਿਹਾ, ਪਿੱਠ ਨਾ ਦਿਖਾ। ਹੁਣ ਇਹ ਸ਼ਬਦ ਕੋਈ ਪ੍ਰੇਮੀ ਤਾਂ ਜਾਣੇ, ਬਾਕੀ ਕੱਲੇ ਸਾਹਿਤਕ ਤੌਰ ਤੇ ਅਰਥ ਕਰਾਂਗੇ, ਕਹਾਂਗੇ ਬੜਾ ਉੱਚਾ ਖਿਆਲ ਸੀ, ਬੜਾ ਸੋਹਣਾ ਦ੍ਰਿਸ਼ਟਾਂਤ ਸੀ। ਕਹਿਣ ਲੱਗੇ ਖਾਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਏ ਕੋ ਮਾਰੇ, ਜੋ ਤਨ ਚੀਰੇ ਅੰਗ ਨਾ ਮੋਰੂੰ, ਪਿੰਡ ਪਰੇ ਤੋ ਪ੍ਰੀਤ ਨਾ ਤੋਰੂੰ, हम तू बीच भयो नहीं कोई तू मैं सोकंत नार खमसोई तेरे ते मेरे दरम्यान होर कोई नहीं उस महापुरख की प्रीत प्रभु दे चरणा नाल बन गई। कहिंदे ने भगत धन्ना जी ए विद सुन के इस सारी साखी नूं सुन के एक ते उन्हां ने तमे वाली बिरती त्याग दित्ती दूसरा उन्हां दा परमात्मा दे चरणा नाल प्यार बन गया प्रीत बन गई ते जिस दी डोर जिस दी तार जिस दा अंदर जिस दा आत्म जिस दा मन जिस दा अंतर आत्मा परमात्मा दी प्रीत विच परोता जाए प्यारियो ओ परमात्मा दी बख्शीश दा पात्र बन जांदा है। इत्थे अज लड़ी दी संपन्नता है सिर्फ इस विचार दी इसे नूं कल अगे तोरांगे प्रीत चरण कबीरा नीच कुला जो लारो पयो गुणी गहीरा किवें गुणा दी खान बने अगे रविदास टवंता ढोर नीत तिन त्यागी माया प्रगट होवा साध संग हर दर्शन पाया सैन नाई बुतकारिया ओ कार कार सुनिया हिरदे वस्या पार ब्रह्म भगता मैं गनिया ए बिद सुन के जाट रो उठ भगती लागा मिले प्रतख गुसाइया धन्ना वडभागा आप सब दा तहे दिल तो धन्नवाद बेअंत भुला साध संगत जी शब्द विचार करदिया बाणी विचार करदिया होईयां ने भगत महापुरख गुरु ग्रंथ साहिब जी आप संगत बख्श देना करो कृपा और उच्चारण करो जी वाहे गुरु।